ਵਾਹਿਗੁਰੂ ਸਾਹਿਬ ਜੀਓ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਦੀ ਤੇਕ ਮੁਖ ਉਚਲ ਸਦਾ ਸੁਖੀ, ਨਾਨਕ ਸਿਮਰਤ ਏਕ ਬਾਣੀ ਗੁਰੂ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਇਹ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹ ਤਿਨਕੈ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈਂ ਗੱਲਾਂ, ਗੱਲੀ ਕਿਨੈ ਨਾਮ ਪਾਇਆ, ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। वित हुए से जना जिनी हर ते आया हर ते आया पवित हुए गुरमुख जिनी ते आया पवित माता पिता कुटुंब सहत स्यों पवित संगत सबैया कहिंदे पवित सुनदे पवित से पवित जिनी मन वसाया कहे नानक से पवित घिनी गुरमुख हर हर त्याया कहे नानक से पवित जिनी गुरमुख हर हर त्याया परम सन्मान योग श्री गुरु ग्रंथ साहिब जी महाराज जी की पावन पवित्र गोद विखे जुड़ बैठे गुरमुख सतसंगी जनों आओ हर रोज की तरह कुछ समा सतगुरां दी पावन पवित्र बाणी दी विचार नाल जुड़न दा जतन करिए गुरबाणी विचार नाल सांझ पाउण तों पहलां एक वारी सारे जाने कृपा करो एकाग्रता सहित गुरु बख्शी गुरफते सारे जाने प्रवान करो कोई रसना खाली ना रहे जी बुलाओ फतेह वाहिगुरु जी का खालसा वाहिगुरु जी की फतेह। गुरु अमरदास पातशाह महाराज जी की उचारण कीती हुई पावन पवित्र बाणी आनंद साहिब जिस दी 16वीं अते 17वीं पौड़ी नूं अज आपां विचारन दा जतन करना है। गुरु अमरदास पातशाह महाराज जी दे बोल हन ए सुहिला शब्द सुहावा शब्द सुहावा सदा सुहिला सतगुरु सुनाया। पिछले 2 हफ्तियां तो इस पावन बाणी दी विचार करदे आ रहे हां। इस सारी बाणी दे अंदर गुरु अमरदास पातशाह महाराज आनंद दे विषय उत्ते ਚਰਚਾ ਕਰਦੇ ਹਨ। ਆਨੰਦ ਕੀ ਹੈ, ਕਿਸ ਤਰੀਕੇ ਦੇ ਨਾਲ ਮਿਲਦਾ ਹੈ, ਔਰ ਆਨੰਦ ਦੀ ਪ੍ਰਾਪਤੀ ਦੇ ਰਸਤੇ ਦੇ ਵਿੱਚ ਕਿਹੜੀਆਂ ਕਿਹੜੀਆਂ ਰੁਕਾਵਟਾਂ ਹਨ। ਅੱਜ ਜਿਹੜਾ ਲਫ਼ਜ਼ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵਰਤਿਆ ਹੈ ਉਹ ਹੈ ਸੋਹਿਲਾ। ਆਨੰਦ ਵਾਸਤੇ, ਆਨੰਦ ਵਾਲੀ ਅਵਸਥਾ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੋਹਿਲਾ ਸ਼ਬਦ ਵਰਤਦੇ ਨੇ। ਸੋਹਿਲਾ ਦਾ ਅਰਥ ਹੈ ਉਹ ਗੀਤ ਜਿਸ ਗੀਤ ਨੂੰ ਗਾਉਣ ਦੇ ਨਾਲ ਖੁਸ਼ੀ ਮਿਲੇ, ਪ੍ਰਸੰਨਤਾ ਮਿਲੇ, ਆਨੰਦ ਮਿਲੇ। ਬਾਣੀ ਅੰਦਰ ਇਹ ਸੋਹਿਲਾ ਸ਼ਬਦ ਬੜੀ ਵਾਰੀ ਵਰਤਿਆ ਹੋਇਆ ਆਪ ਜੀ ਨੂੰ ਮਿਲੇਗਾ, ਬਲਕਿ ਸੋਹਿਲੇ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਪਾਵਨ ਬਾਣੀ ਵੀ ਹੈ ਜੋ ਸਾਡੇ ਨਿਤਨੇਮ ਦੇ ਅਨੁਸਾਰ ਰਾਤ ਨੂੰ ਸੌਣ ਵੇਲੇ ਪੜ੍ਹਨ ਦਾ ਜਿਸ ਨੂੰ ਵਿਧਾਨ ਹੈ। ਜਿਸ ਦੀ ਆਰੰਭਤਾ ਗੁਰਦੇਵ ਨੇ ਇੱਥੋਂ ਕੀਤੀ ਵੀ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣ ਹਾਰ। ਆਮ ਕਰਕੇ ਵਿਆਹ ਦੇ ਦਿਨਾਂ ਦੇ ਅੰਦਰ ਸ਼ਾਮ ਵੇਲੇ ਜਿਸ ਘਰ ਦੇ ਅੰਦਰ ਵਿਆਹ ਹੋਣਾ ਹੋਵੇ ਉਸ ਘਰ ਦੀਆਂ ਜਨਾਨੀਆਂ, ਰਿਸ਼ਤੇਦਾਰ ਜਨਾਨੀਆਂ ਮਿਲ ਕੇ ਰਾਤ ਨੂੰ ਕੁਝ ਖੁਸ਼ੀ ਦੇ ਗੀਤ ਗਾਉਂਦੀਆਂ ਸਨ। ਉਹਨਾਂ ਨੂੰ ਆਖਿਆ ਜਾਂਦਾ ਸੀ ਸੋਹਿਲੜੇ ਜਾਂ ਸੁਹਾਗ ਦੇ ਗੀਤ। ਜਿੱਥੋਂ ਉਸ ਪਾਵਨ ਬਾਣੀ ਦਾ ਨਾਮ ਵੀ ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੋਹਿਲਾ ਹੀ ਰੱਖਿਆ ਹੈ। ਉਹ ਸੋਹਿਲਾ ਸ਼ਬਦ ਇਸ ਦਾ ਆਖਰੀ ਅਰਥ ਹੈ ਸੁਹਾਗ ਦੇ ਗੀਤ, ਖੁਸ਼ੀ ਦੇ ਗੀਤ, ਮਿਲਾਪ ਦੇ ਗੀਤ। ਭਾਵੇਂ ਕਿ ਇੱਕ ਜਗ੍ਹਾ 'ਤੇ ਅਲੰਕਾਰ ਦੇ ਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਵੈਣ ਪਾਏ ਜਾਂਦੇ ਨੇ, ਵਿਰਲਾਪ ਕੀਤਾ ਜਾਂਦਾ, ਉਹਦੇ ਵਾਸਤੇ ਵੀ ਗੁਰਦੇਵ ਨੇ ਸੋਹਿਲਾ ਸ਼ਬਦ ਵਰਤਿਆ ਹੈ ਪਾਵਨ ਬਾਣੀ ਦੇ ਅੰਦਰ। ਪਰ ਇਸ ਵਾਸਤੇ ਵਰਤਿਆ ਕਿਉਂਕਿ ਉਸ ਪਾਵਨ ਬਾਣੀ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਨਕਸ਼ਾ ਖਿੱਚਿਆ ਸੀ ਉਹ ਨਕਸ਼ਾ ਵੀ ਵਿਆਹ ਦਾ ਹੀ ਸੀ, ਜਿੱਥੇ ਗੁਰਦੇਵ ਨੇ ਆਖਿਆ ਸੀ ਵੀ ਖੂਨ ਕੇ ਸੋਹਿਲੇ ਗਾਵੀਆਂ ਨਾਨਕ ਰਤ ਕਾ ਕੁੰਗੂ ਪਾਏ ਵੀ ਲਾਲੋ। ਜਿਸ ਵੇਲੇ ਬਾਬਰ ਹਿੰਦੁਸਤਾਨ ਦੇ ਉੱਤੇ ਹੱਲਾ ਕਰਕੇ ਆ ਰਿਹਾ ਹੈ, ਬਾਬਰ ਦੇ ਸਿਪਾਹੀ ਜਿਹੜੇ ਨੇ ਹਿੰਦੁਸਤਾਨ ਦੀ ਇੱਜ਼ਤ ਨੂੰ, ਹਿੰਦੁਸਤਾਨ ਦੀਆਂ ਬਹੂ ਬੇਟੀਆਂ ਨੂੰ ਲੁੱਟ ਰਹੇ ਨੇ, ਜਿਸ ਨੂੰ ਆਖਿਆ ਸੀ ਜ਼ਬਰਦਸਤੀ ਕੰਨਿਆਂ ਦਾ ਦਾਨ ਜਿਹੜਾ ਹੈ ਜ਼ੋਰ ਦੇ ਨਾਲ ਮੰਗਿਆ ਜਾ ਰਿਹਾ ਹੈ, ਬੇਹਿਸਾਬੀ ਉਸ ਵੇਲੇ ਕਤਲੇਆਮ ਹੋਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੋਹਿਲਾ ਸ਼ਬਦ ਉੱਥੇ ਵੀ ਵਰਤਿਆ, ਕਹਿਣ ਲੱਗੇ ਇੱਥੇ ਖੂਨ ਦੇ ਸੋਹਿਲੇ ਗਾਏ ਜਾ ਰਹੇ ਨੇ, ਇੱਥੇ ਵੈਣ ਪੈ ਰਹੇ ਨੇ, ਵਿਰਲਾਪ ਪੈ ਰਹੇ ਨੇ, ਕੀਰਨੇ ਪੈ ਰਹੇ ਨੇ। ਵਿਆਹ ਦੇ ਸਮੇਂ ਦੇ ਅੰਦਰ ਕੇਸਰ ਛਿੜਕਿਆ ਜਾਂਦਾ, ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਹੋ ਜਿਹਾ ਵਿਆਹ ਹੋ ਰਿਹਾ ਸੈਦਪੁਰ ਦੀ ਧਰਤੀ ਦੇ ਉੱਤੇ, ਇੱਥੇ ਕੇਸਰ ਦੀ ਜਗ੍ਹਾ ਦੇ ਉੱਤੇ ਲਹੂ ਦਾ ਛਿੜਕਾਅ ਹੋ ਰਿਹਾ ਹੈ, ਬੇਗੁਨਾਹ ਜਨਤਾ ਦਾ ਲਹੂ ਜਿਹੜਾ ਹੈ ਉਹ ਵਗਾਇਆ ਜਾ ਰਿਹਾ ਹੈ। ਫਿਰ ਪਾਵਨ ਬਾਣੀ ਪੜ੍ਹਦਿਆਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਅੰਦਰ ਇਹ ਬੋਲ ਵੀ ਆਉਂਦੇ ਨੇ, ਕਿਉਂਕਿ ਅੱਜ ਗੁਰਦੇਵ ਨੇ ਜਿਹੜਾ ਅਸਲੀ ਸੋਹਿਲਾ ਹੈ, ਸੋਹਿਲਾ ਤੋਂ ਭਾਵ ਜਿਹੜਾ ਅਸਲੀ ਅੰਦਰ ਨੂੰ ਆਨੰਦ ਦੇਣ ਵਾਲਾ ਗੀਤ ਹੈ, ਅੰਦਰ ਦੀ ਖੁਸ਼ੀ ਦੇਣ ਵਾਲਾ ਜਿਹੜਾ ਗੀਤ ਹੈ ਉਹਦਾ ਜ਼ਿਕਰ ਕੀਤਾ ਹੈ। ਨਹੀਂ ਤੇ ਖੁਸ਼ੀ ਦੇ ਗੀਤ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਲੋਕੀ ਵੀ ਬੜੇ ਗਾਉਂਦੇ ਨੇ। ਸਤਿਗੁਰਾਂ ਨੇ एक बोल वरत्या कहण लगे, जन्मे को वाजह बाधाए, सोहे लड़े अग्ञानी गाए। जो जन्मे तिस सर पर मरना, किरत पाया सिर सहा है। कहण लगे किसे दे घर दे अंदर बच्चे दा जन्म हुंदा, उदों भी बड़े सोहले गाए जांदे ने, उदों भी बड़े खुशी दे गीत गाए जांदे ने, पर सिव सच्चे पातशाह कहिंदे ने उह असली सोहले नहीं हन, उह असल दे विच खुशी दे गीत नहीं हन। ਉਹ ਕੋਈ ਇਹੋ ਜਿਹੀ ਖੁਸ਼ੀ ਨਹੀਂ ਜਿਹੜੀ ਸਦੀਵੀ ਕਾਲ ਵਾਸਤੇ ਮਨੁੱਖ ਨੂੰ ਪ੍ਰਸੰਨਤਾ ਦੇ ਸਕਦੀ ਹੋਵੇ, ਕਿਉਂਕਿ ਨਿਜਮੇ ਮਾਲਕ ਦਾ ਜਿਸ ਘਰ ਦੇ ਅੰਦਰ ਅੱਜ ਕਿਸੇ ਦਾ ਜਨਮ ਹੋ ਰਿਹਾ ਹੈ, ਉਸੇ ਘਰ ਦੇ ਅੰਦਰ ਕੱਲ੍ਹ ਨੂੰ ਕਿਸੇ ਦੀ ਮੌਤ ਵੀ ਲਾਜ਼ਮੀ ਹੋਵੇਗੀ। ਜਿਸ ਘਰ ਦੇ ਅੰਦਰ ਅੱਜ ਵਾਜੇ ਵੱਜਦੇ ਪਏ ਨੇ, ਉਸੇ ਘਰ ਦੇ ਅੰਦਰ ਸਮਾਂ ਆਏਗਾ, ਇੱਕ ਦਿਨ ਵਹਿਣ ਵੀ ਪੈਣਗੇ, ਇੱਕ ਦਿਨ ਕੀਰਨੇ ਵੀ ਪਾਏ ਜਾਣਗੇ, ਇੱਕ ਦਿਨ ਵਿਰਲਾਪ ਵੀ ਹੋਣਗੇ। ਇਸ ਵਾਸਤੇ ਸਿਹਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਨਮ ਦੇ ਸਮੇਂ ਦੇ ਉੱਤੇ ਜਿਹੜੇ ਗੀਤ ਗਾਏ ਜਾਂਦੇ ਨੇ ਉਹ ਅਸਲ ਦੇ ਵਿੱਚ ਸੋਹਲੇ ਨਹੀਂ ਹਨ। ਅਗਿਆਨੀ ਲੋਕ ਉਹਨਾਂ ਨੂੰ ਸੋਹਲੇ ਮੰਨ ਕੇ ਬਹਿ ਗਏ, ਖੁਸ਼ੀ ਦੇਣ ਵਾਲਾ ਗੀਤ ਮੰਨ ਕੇ ਬਹਿ ਗਏ, ਪਰ ਉਹ ਖੁਸ਼ੀ ਦੇਣ ਵਾਲੇ ਨਹੀਂ ਹਨ। ਅਸਲ ਦੇ ਵਿੱਚ ਸੋਹਲਾ ਕੀ ਹੈ? ਮੇਰੇ ਸਿਹਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਸੋਹਲਾ ਸ਼ਬਦ ਸੁਹਾਵਾ। ਸੁਹਾਵਾ ਦਾ ਅਰਥ ਹੈ ਸੋਹਣਾ, ਪਿਆਰਾ। ਸ਼ਬਦ ਸੁਹਾਵਾ, ਗੁਰੂ ਦਾ ਸੋਹਣਾ ਸ਼ਬਦ ਜਿਹੜਾ ਹੈ, ਗੁਰੂ ਦੀ ਸੋਹਣੀ ਬਾਣੀ ਜਿਹੜੀ ਹੈ, ਗੁਰਦੇਵ ਕਹਿੰਦੇ ਨੇ ਇਹ ਅਸਲ ਦੇ ਵਿੱਚ ਸੋਹਲਾ ਹੈ। ਸਤਿਗੁਰੂ ਦਾ ਸੋਹਣਾ ਸ਼ਬਦ ਜਿਹੜਾ ਹੈ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹ ਅਸਲ ਦੇ ਵਿੱਚ ਖੁਸ਼ੀ ਵਾਲਾ ਗੀਤ ਹੈ, ਇਹ ਅਸਲ ਦੇ ਵਿੱਚ ਆਤਮਕ ਆਨੰਦ ਦੇਣ ਵਾਲਾ, ਆਤਮਕ ਪ੍ਰਸੰਨਤਾ ਦੇਣ ਵਾਲਾ, ਅੰਦਰ ਦੀ ਅਡੋਲਤਾ ਲਿਆਉਣ ਵਾਲਾ ਗੁਰਦੇਵ ਕਹਿੰਦੇ ਨੇ ਇਹ ਗੀਤ ਹੈ। ਜੇ ਚਾਹੁੰਦੇ ਮੈਨੂੰ ਆਨੰਦ ਮਿਲੇ, ਜੇ ਚਾਹੁੰਦੇ ਮੈਨੂੰ ਸੱਚੀ ਪ੍ਰਸੰਨਤਾ ਮਿਲੇ, ਜੇ ਚਾਹੁੰਦੇ ਮੇਰੇ ਜੀਵਨ ਦੇ ਵਿੱਚੋਂ ਡਾਵਾਂ ਡੋਲ ਵਾਲੀ ਹਾਲਤ ਜਿਹੜੀ ਆ ਉਹ ਖਤਮ ਹੋ ਜਾਏ, ਗੁਰਦੇਵ ਕਹਿਣ ਲੱਗੇ ਸੋਹਲਾ ਗਾਇਆ ਕਰ। ਤੇ ਸੋਹਲਾ ਕੀ ਹੈ? ਸ਼ਬਦ ਸੁਹਾਵਾ, ਗੁਰੂ ਦਾ ਸੋਹਣਾ ਸ਼ਬਦ, ਗੁਰੂ ਦੀ ਸੋਹਣੀ ਬਾਣੀ, ਗੁਰੂ ਦੀ ਪਾਵਨ ਪਵਿੱਤਰ ਬਾਣੀ ਦੇ ਸੋਹਣੇ ਬੋਲ ਜਿਹੜੇ ਨੇ, ਗੁਰਦੇਵ ਕਹਿੰਦੇ ਨੇ ਇਹ ਸੋਹਲਾ ਹੈ, ਇਹ ਆਤਮਕ ਪ੍ਰਸੰਨਤਾ ਦੇਣ ਵਾਲੇ ਨੇ, ਇਹ ਅੰਦਰ ਦੀ ਅਡੋਲਤਾ ਦੇਣ ਵਾਲੇ ਨੇ, ਇਹ ਇਸ ਜੀਵਨ ਨੂੰ ਟਿਕਾਉਣ ਵਾਲੇ ਨੇ। ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ। ਜਿਹੜਾ ਸ਼ਬਦ ਸਤਿਗੁਰੂ ਨੇ ਸੁਣਾਇਆ ਹੈ, ਜਿਹੜਾ ਸ਼ਬਦ ਸਤਿਗੁਰੂ ਨੇ ਆਪਣੇ ਮੁਖ ਤੋਂ ਉਚਾਰਨ ਕੀਤਾ ਹੈ, ਗੁਰਦੇਵ ਕਹਿਣ ਲੱਗੇ ਇਹ ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਜਿਹੜਾ ਹੈ ਇਹ ਸਦਾ ਸੋਹਲਾ ਹੈ। ਸਦਾ ਸੋਹਲਾ, ਸਦਾ ਸੋਹਲਾ ਦਾ ਅਰਥ ਹੈ ਜਿਹੜਾ ਸਦਾ ਆਨੰਦ ਦੇਣ ਵਾਲਾ ਹੈ, ਜਿਹੜਾ ਜੀਵਨ ਨੂੰ ਸਦੀਵੀ ਕਾਲ ਵਾਸਤੇ ਪ੍ਰਸੰਨਤਾ ਦੇ ਨਾਲ ਭਰਨ ਵਾਲਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬੋਲ ਕਹਿਣ ਲੱਗੇ, ਇਹ ਤਿੰਨ ਕਹਿ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਮੈਂ ਸਮਝਦਾ ਅੱਜ ਦੀ ਇਸ ਵਿਚਾਰ ਦੇ ਵਿੱਚੋਂ ਇਸ ਨੁਕਤੇ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝ ਲਈਏ। ਸਾਡਾ ਬੈਠਣਾ ਜਿਹੜਾ ਇਹ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਣਾ ਜਿਹੜਾ ਇਹ ਸਾਡਾ ਉਹ ਸਫਲਾ ਹੋ ਜਾਏ, ਤਾਂ ਜੋ ਪਤਾ ਚੱਲ ਜਾਏ ਕਿ ਸ਼ਬਦ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਗਾਇਆ ਜਾਣਾ ਚਾਹੀਦਾ ਹੈ, ਸ਼ਬਦ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ, ਕੇਵਲ ਅੱਖਾਂ ਬੰਦ ਕਰਕੇ ਝੂਮ ਝੂਮ ਕੇ ਪਾਵਨ ਬਾਣੀ ਦੇ ਸ਼ਬਦਾਂ ਨੂੰ ਗਾ ਲੈਣਾ, ਗੁਰਦੇਵ ਕਹਿਣ ਲੱਗੇ ਇਹ ਅਸਲ ਦੇ ਵਿੱਚ ਸ਼ਬਦ ਨੂੰ ਗਾਉਣਾ ਨਹੀਂ ਹੈ। ਇਹ ਅਸਲ ਦੇ ਵਿੱਚ ਸੋਹਲੇ ਨੂੰ ਗਾਉਣਾ ਨਹੀਂ ਹੈ। ਹੁਣ ਪੰਕਤੀਆਂ ਜਿਹੜੀਆਂ ਨੇ ਥੋੜੇ ਅੱਖਰੀ ਅਰਥ ਪਹਿਲਾਂ ਲੈ ਲਈਏ। ਕਹਿਣ ਲੱਗੇ ਇਹ ਤਿੰਨ ਕਹਿ ਮਨ ਵਸਿਆ, ਇਹ ਸੋਹਲਾ ਜਿਹੜਾ ਹੈ, ਇਹ ਸ਼ਬਦ ਜਿਹੜਾ ਹੈ ਉਹਨਾਂ ਦੇ ਮਨ ਦੇ ਵਿੱਚ ਵਸਦਾ। ਕਹਿੰਦੇ ਨੇ ਜਿਨ ਤੁਰੋਂ ਲਿਖਿਆ ਆਇਆ, ਤੁਰ ਦਰਗਾਹ ਜਿਨ੍ਹਾਂ ਦੇ ਲੇਖ ਦੇ ਵਿੱਚ ਇਹ ਲਿਖਿਆ ਹੋਇਆ, ਜਿਨ੍ਹਾਂ ਦੇ ਮਸਤਕ ਦੇ ਵਿੱਚ, ਜਿਨ੍ਹਾਂ ਦੇ ਭਾਗਾਂ ਦੇ ਵਿੱਚ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹ ਸੋਹਿਲਾ ਜਿਹੜਾ ਹੈ, ਇਹ ਸੁਹਾਵਾ ਸ਼ਬਦ ਜਿਹੜਾ ਹੈ ਉਹਨਾਂ ਦੇ ਮਨ ਦੇ ਵਿੱਚ ਵਸਦਾ ਹੈ। ਨਹੀਂ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬੜੇ ਲੋਕ ਇਹੋ ਜਿਹੇ ਨੇ ਜਿਹੜੇ ਗੱਲਾਂ ਬਹੁਤ ਜ਼ਿਆਦੀਆਂ ਕਰਦੇ ਨੇ ਕਿ ਫਿਰੇ ਕਨੇਰੇ ਫਿਰੇ ਗੱਲਾਂ। ਜੀਵਨ ਦੇ ਅੰਦਰ ਬੜੀਆਂ ਬੜੀਆਂ ਗੱਲਾਂ ਕਰਦੇ ਨੇ, ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਨੇ, ਪਰ ਗੁਰਦੇਵ ਕਹਿਣ ਲੱਗੇ ਗੱਲੀ ਕਿਨੇ ਨਾ ਪਾਇਆ, ਗੱਲਾਂ ਦੇ ਨਾਲ ਕਿਸੇ ਨੂੰ ਸੋਹਲੇ ਦੀ ਪ੍ਰਾਪਤੀ ਨਹੀਂ ਹੋਈ, ਚਤਰਾਈ ਦੀਆਂ ਗੱਲਾਂ ਦੇ ਨਾਲ ਕਿਸੇ ਨੂੰ ਸੁਹਾਵੇ ਸ਼ਬਦ ਦੀ ਪ੍ਰਾਪਤੀ ਨਹੀਂ ਹੋਈ, ਚਤਰਾਈ ਦੀਆਂ ਗੱਲਾਂ ਦੇ ਨਾਲ ਕਿਸੇ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਈ। ਤੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਇਹ ਪਾਵਨ ਪਵਿੱਤਰ ਬੋਲ, ਪਹਿਲੀ ਗੱਲ ਤੇ ਇਹਨਾਂ ਵਿੱਚੋਂ ਇਹ ਸਮਝ ਲਈਏ ਕਿ ਜਿਸ ਵੇਲੇ ਵੀ ਸਿੱਖ ਨੇ ਸਤਿਗੁਰੂ ਦੇ ਸ਼ਬਦ ਨੂੰ ਗਾਉਣ ਲੱਗਣਾ ਹੈ, ਜਦੋਂ ਵੀ ਸਿੱਖ ਨੇ ਸਤਿਗੁਰੂ ਦੇ ਸ਼ਬਦ ਨੂੰ ਪੜ੍ਹਨ ਲੱਗਣਾ ਹੈ, ਜਦੋਂ ਵੀ ਸਿੱਖ ਨੇ ਸਤਿਗੁਰੂ ਦੇ ਸ਼ਬਦ ਨੂੰ ਵਿਚਾਰਨ ਲੱਗਣਾ ਹੈ, ਉਸ ਵੇਲੇ ਜਿਹੜੀ ਆਪਣੀ ਚਤਰਾਈ ਹੈ, ਉਸ ਵੇਲੇ ਜਿਹੜੀ ਆਪਣੀ ਚਲਾਕੀ ਹੈ, ਉਸ ਵੇਲੇ ਜਿਹੜਾ ਆਪਣੀ ਸਿਆਣਪ ਦਾ ਮਾਣ ਹੈ ਜਾਂ ਆਪਣੀ ਵਿਦਵਤਾ ਦਾ ਮਾਣ ਹੈ, ਉਹ ਸਿੱਖ ਨੂੰ ਇੱਕ ਪਾਸੇ ਰੱਖਣਾ ਪਏਗਾ। ਜਿਹੜੀਆਂ ਧਾਰਨਾਵਾਂ ਮੈਂ ਮੰਨ ਕੇ ਬੈਠਾ ਹੋਇਆ ਹਾਂ, ਉਹਨਾਂ ਧਾਰਨਾਵਾਂ ਨੂੰ ਇੱਕ ਪਾਸੇ ਰੱਖਣਾ ਪਏਗਾ। ਆਮ ਕਰਕੇ ਮੁਸ਼ਕਲ ਇਹ ਬਣਦੀ ਹੈ, ਜਿਹੜੀਆਂ ਧਾਰਨਾਵਾਂ ਅਸੀਂ ਆਪਣੇ ਮਨ ਦੇ ਅੰਦਰ ਮੰਨ ਕੇ ਬੈਠੇ ਹੋਏ ਹਾਂ, ਸੀਨੇ ਬਸੀਨੇ ਸਾਡੇ ਖਾਨਦਾਨ ਦੇ ਅੰਦਰ ਤੁਰੀਆਂ ਆਉਂਦੀਆਂ ਨੇ, ਜਿਹੜੀਆਂ ਪਰੰਪਰਾਵਾਂ ਅਸੀਂ ਬਚਪਨ ਤੋਂ ਛੋਟੇ ਹੁੰਦੇ ਤੋਂ ਜਦੋਂ ਦੀ ਸੁਰਤ ਸੰਭਾਲੀ ਹੁੰਦੀ ਆ, ਉਦੋਂ ਦੀ ਆਲੇ ਦੁਆਲੇ ਅਸੀਂ ਦੇਖੀਆਂ ਹੁੰਦੀਆਂ ਨੇ, ਉਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਕਰਦੇ ਆ ਰਹੇ ਹੁੰਦੇ ਹਾਂ। ਉਹਨਾਂ ਧਾਰਨਾਵਾਂ ਨੂੰ, ਉਹਨਾਂ ਮਾਨਤਾਵਾਂ ਨੂੰ ਆਪਣੇ ਮਨ ਦੇ ਅੰਦਰ ਅਸੀਂ ਪੱਕੀਆਂ ਕੀਤਾ ਹੁੰਦਾ ਤੇ ਉਸੇ ਤਰੀਕੇ ਦੇ ਨਾਲ ਅਸੀਂ ਫਿਰ ਗੁਰੂ ਦੀ ਪਾਵਨ ਬਾਣੀ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ, ਸ਼ਬਦ ਨੂੰ ਗਾਉਣ ਦਾ ਯਤਨ ਕਰਦੇ ਹਾਂ। ਅਸੀਂ ਸ਼ਬਦ ਪੜ੍ਹਨ ਦਾ ਯਤਨ ਕਰਦੇ ਹਾਂ, ਆਪਣੀਆਂ ਜਿਹੜੀਆਂ ਮਾਨਤਾਵਾਂ ਨੇ ਜਾਂ ਆਪਣੇ ਮਨ ਦੀ ਮਤ ਦੀਆਂ ਜਿਹੜੀਆਂ ਧਾਰਨਾਵਾਂ ਨੇ ਉਹਨਾਂ ਨੂੰ ਸਹੀ ਸਾਬਤ ਕੀਤਾ ਜਾਏ। ਜਦਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਇਹ ਕਹਿੰਦੇ ਨੇ ਆਪਣੀਆਂ ਚਤਰਾਈਆਂ ਦੇ ਨਾਲ, ਆਪਣੀਆਂ ਚਲਾਕੀਆਂ ਦੇ ਨਾਲ ਇਹ ਸ਼ਬਦ ਜਿਹੜਾ ਕਿਸੇ ਦੇ ਮਨ ਦੇ ਅੰਦਰ ਨਹੀਂ ਵਸੇਗਾ, ਇਹ ਸ਼ਬਦ ਮਨ ਦੇ ਅੰਦਰ ਵਸਦਾ ਇਹ ਕਹਿਣ ਲੱਗੇ ਉਹਦੀ ਕਿਰਪਾ ਦੇ ਨਾਲ, ਉਹਦੀ ਰਹਿਮਤ ਦੇ ਨਾਲ। ਇਸ ਵਾਸਤੇ ਸ਼ਬਦ ਗਾਉਣ ਵੇਲੇ ਜਿਹੜੀ ਤੇਰੀ ਆਪਣੀ ਧਾਰਨਾ ਹੈ, ਜਿਹੜੀ ਤੇਰੀ ਆਪਣੀ ਮਾਨਤਾ ਹੈ, ਉਹ ਤੈਨੂੰ ਲੰਬੀ ਰੱਖਣੀ ਪਏਗੀ। ਗੱਲ ਥੋੜ੍ਹੀ ਗਹਿਰੀ ਹੈ, ਹੋ ਸਕਦਾ ਸਾਰਿਆਂ ਦੀ ਪਕੜ ਦੇ ਵਿੱਚ ਇਹ ਬਾਤ ਨਾ ਆਏ, ਥੋੜ੍ਹਾ ਜਿਹਾ ਆਸਾਨੀ ਦੇ ਨਾਲ ਸਮਝਣ ਦਾ ਯਤਨ ਕਰੀਏ। ਬਚਪਨ ਤੋਂ ਅਸੀਂ ਤੱਕਿਆ ਹੈ, ਆਪਣੇ ਆਲੇ ਦੁਆਲੇ ਤੱਕਿਆ ਕਿ ਮਾਲਾ ਨੂੰ ਅਸੀਂ ਭਗਤੀ ਦਾ ਚਿੰਨ੍ਹ ਮੰਨਦੇ ਹਾਂ। ਇਹੀ ਦੇਖਦੇ ਹਾਂ ਕਿ ਜਿੰਨੇ ਵੀ ਮਹਾਂਪੁਰਖ ਹੋਏ ਨੇ ਜਾਂ ਜਿੰਨੀਆਂ ਵੀ ਅਸੀਂ ਗੁਰੂਆਂ ਦੀਆਂ ਤਸਵੀਰਾਂ ਦੇਖਦੇ ਹਾਂ, ਅਸੀਂ ਇਹੀ ਦੇਖਦੇ ਪਏ ਹਾਂ ਕਿ ਸਾਰਿਆਂ ਨੇ ਗਲ ਦੇ ਵਿੱਚ ਮਾਲਾ ਪਾਈਆਂ ਹੋਈਆਂ ਨੇ, ਸਾਰਿਆਂ ਨੇ ਹੱਥ ਦੇ ਵਿੱਚ ਮਾਲਾ ਪਕੜੀਆਂ ਹੋਈਆਂ ਨੇ, ਸਾਰਿਆਂ ਨੇ ਆਪਣੇ ਵਸਤਰਾਂ ਦੇ ਉੱਤੇ ਮਾਲਾ, ਦੋ ਦੋ ਚਾਰ ਚਾਰ ਪੰਜ ਪੰਜ ਮਾਲਾ ਪਹਿਨੀਆਂ ਹੋਈਆਂ ਨੇ। ਤੋ ਬਚਪਨ ਤੋਂ ਜੋ ਕੁਝ ਅਸੀਂ ਦੇਖਦੇ ਆਏ ਆਲੇ ਦੁਆਲੇ, ਫਿਰ ਕਿਸੇ ਅਸੀਂ ਧਾਰਮਿਕ ਅਸਥਾਨ ਤੇ ਚਲੇ ਗਏ, ਕਿਸੇ ਇਤਿਹਾਸਕ ਅਸਥਾਨ ਦੇ ਉੱਤੇ ਚਲੇ ਗਏ, ਇਤਿਹਾਸਕ ਅਸਥਾਨ ਦੇ ਬਾਰ ਬਾਰ ਜਿਤਨੀਆਂ ਦੁਕਾਨਾਂ ਨੇ, ਥਾਂ ਥਾਂ ਦੇ ਉੱਤੇ ਮਾਲਾ ਟੰਗੀਆਂ ਹੋਈਆਂ ਨੇ, ਇੱਕ ਧਾਰਨਾ ਸਾਡੇ ਮਨ ਦੇ ਅੰਦਰ ਇਹ ਬੈਠ ਗਈ ਕਿ ਇਹ ਮਾਲਾ ਜਿਹੜੀ ਹੈ ਇਹ ਗੁਰਮਤ ਦਾ ਚਿੰਨ੍ਹ ਹੈ, ਇਹ ਭਗਤੀ ਦਾ ਪ੍ਰਤੀਕ ਹੈ, ਇਹ ਭਗਤੀ ਦਾ ਚਿੰਨ੍ਹ ਹੈ। ਤੇ ਜਦੋਂ ਅਸੀਂ ਇਹ ਮਾਨਤਾ, ਆਪਣੀ ਧਾਰਨਾ ਆਪਣੇ ਮਨ ਦੇ ਅੰਦਰ ਪੱਕੀਆਂ ਰੱਖ ਕੇ, ਇਹ ਪੱਕਾ ਮੰਨ ਕੇ ਵੀ ਇਹ ਮਾਲਾ ਜਿਹੜੀ ਹੈ ਤੇ ਗੁਰਮਤ ਦਾ ਹੀ ਚਿੰਨ੍ਹ ਹੈ, ਅਸੀਂ ਇਹ ਮਾਨਤਾ ਮੰਨ ਕੇ ਗੁਰੂ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਨ ਦਾ ਯਤਨ ਕਰਾਂਗੇ, ਗੁਰੂ ਦੀ ਪਾਵਨ ਪਵਿੱਤਰ ਬਾਣੀ ਦੇ ਬੋਲ ਸ਼ਬਦ ਜਿਹੜਾ ਸਾਡੇ ਹਿਰਦੇ ਵਿੱਚ ਨਹੀਂ ਵਸੇਗਾ, ਆਪਣੀ ਮਾਨਤਾ ਲਾਂਭੇ ਰੱਖਣੀ ਪਏਗੀ। ਜਦੋਂ ਸਤਿਗੁਰੂ ਪਾਵਨ ਪਵਿੱਤਰ ਬਾਣੀ ਦੇ ਅੰਦਰ ਇਹ ਆਖਣਗੇ ਕਿ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਬੀਰ ਜਪਣੀ ਕਾਠ ਕੀ ਕਿਆ ਦਿਖਲਾ ਮੈਂ ਲੋਏ, ਜਦੋਂ ਪਾਵਨ ਬਾਣੀ ਦੇ ਵਿੱਚੋਂ ਇਹੋ ਜਿਹੇ ਬੋਲ ਆਵਣਗੇ ਵੀ ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨੇ ਬਾਗ ਓਏ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ, ਇਹ ਬੋਲ ਜਿਹੜੇ ਨੇ ਸਾਡੇ ਉੱਪਰ ਦੀ ਲੰਘ ਜਾਣਗੇ, ਇਹ ਬੋਲ ਜਿਹੜੇ ਨੇ ਸਾਡੇ ਹਿਰਦੇ ਨੂੰ ਨਹੀਂ ਟੁੰਬਣਗੇ, ਕਿਉਂਕਿ ਅਸੀਂ ਤੇ ਇਹ ਮੰਨ ਕੇ ਬੈਠੇ ਹੋਏ ਹਾਂ ਕਿ ਮਾਲਾ ਜਿਹੜੀ ਹੈ ਭਗਤੀ ਦਾ ਚਿੰਨ੍ਹ ਹੈ, ਇਹ ਭਗਤੀ ਦਾ ਪ੍ਰਤੀਕ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਮਨੁੱਖ ਆਪਣੇ ਅੰਦਰ ਇਹ ਧਾਰਨਾ ਪਾਲ ਕੇ ਬੈਠਾ ਹੋਇਆ ਹੈ ਕਿ ਧਾਰਮਿਕ ਲਿਬਾਸ ਨੂੰ ਪਹਿਨਣ ਵਾਲਾ ਮਨੁੱਖ ਹੀ ਧਰਮੀ ਹੁੰਦਾ ਹੈ, ਜੇ ਇਹ ਮੰਨ ਕੇ ਬੈਠਾ ਹੋਇਆ, ਜੇ ਮਾਨਤਾ ਉਸ ਦੇ ਅੰਦਰ ਦ੍ਰਿੜ ਹੋ ਚੁੱਕੀ ਹੈ, ਪਰਪੱਕ ਹੋ ਚੁੱਕੀ ਹੈ ਕਿ ਧਰਮੀ ਮਨੁੱਖ ਉਹੀ ਹੁੰਦਾ ਜਿਸ ਨੇ ਧਾਰਮਿਕ ਲਿਬਾਸ ਪਹਿਨਿਆ ਹੋਵੇ, ਜਿਸ ਨੇ ਧਾਰਮਿਕ ਬਾਣਾ ਪਹਿਨਿਆ ਹੋਇਆ ਹੋਵੇ, ਜਿਸ ਨੇ ਲੰਬਾ ਚੋਲਾ ਪਹਿਨਿਆ ਹੋਵੇ, ਗੋਲ ਪੱਗ ਬੰਨੀ ਹੋਈ ਹੋਵੇ, ਜਿਸ ਦੀਆਂ ਲੱਤਾਂ ਨੰਗੀਆਂ ਹੋਣ, ਉਹੀ ਮਨੁੱਖ ਧਰਮੀ ਹੁੰਦਾ। ਔਰ ਇਹ ਗੱਲ ਅਸੀਂ ਆਪਣੇ ਅੰਦਰ ਪੱਕੀ ਕਰਕੇ ਮੰਨੀ ਹੋਈ ਹੈ, ਇਹਦੇ ਤੋਂ ਘੱਟ ਅਸੀਂ ਕਿਸੇ ਨੂੰ ਧਰਮੀ ਮੰਨਣ ਵਾਸਤੇ ਤਿਆਰ ਨਹੀਂ। ਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਜਦੋਂ ਇਹ ਸ਼ਬਦ ਸਾਡੇ ਸਾਹਮਣੇ ਆਏਗਾ ਵੀ ਵਿਪਲ ਬਸਤਰ ਕੇਤੇ ਹੈ ਪਹਿਰੇ, ਕਿਆ ਬਣ ਮਦੇ ਬਾਸਾ, ਕਹਾਂ ਭਾਇਆ ਨਰ ਦੇਵਾ ਧੋਖੇ, ਕਿਆ ਜਲ ਬੋੜਿਓ ਗਿਆਤਾ, ਜਿਹੜੇ ਜਾਹੇਗਾ ਮੈਂ ਜਾਣਾ। ਇਹ ਬੋਲ ਜਿਹੜੇ ਨੇ ਸਾਡੇ ਉੱਪਰ ਦੀ ਲੰਘ ਜਾਣਗੇ। ਜਦੋਂ ਬਾਬਾ ਕਬੀਰ ਇਹ ਗੱਲ ਸਮਝਾਉਂਦੇ ਨੇ ਵਿਪਲ ਬਸਤਰ ਕੇਤੇ ਹੈ ਪਹਿਰੇ, ਬੜੇ ਲੋਕ ਨੇ ਕਹਿਣ ਲੱਗੇ ਜਿਨ੍ਹਾਂ ਨੇ ਲੰਬੇ ਲੰਬੇ ਚੋਲੇ ਪਾ ਲਏ, ਵਿਪਲ ਬਸਤਰ ਕੇਤੇ ਹੈ ਪਹਿਰੇ, ਕਿਆ ਬਣ ਮਦੇ ਬਾਸਾ, ਕੀ ਹੋ ਗਿਆ, ਕਹਿਣ ਲੱਗੇ ਜੰਗਲਾਂ ਦੇ ਵਿੱਚ ਜਾ ਕੇ ਨਿਵਾਸ ਕਰ ਲਿਆ, ਕਹਾਂ ਪਇਓ ਕੀ ਹੋ ਗਿਆ, ਕਹਿਣ ਲੱਗੇ ਜੇ ਤੂੰ ਆਪਣੇ ਇਸ ਸਰੀਰ ਨੂੰ ਪਾਣੀ ਦੇ ਵਿੱਚ ਗੋਤੇ ਦਿੰਦਾ ਫਿਰੇਗਾ, ਕਿਉਂਕਿ ਜੇ ਅਸੀਂ ਇਹ ਮੰਨ ਕੇ ਬੈਠੇ ਵੀ ਤੀਰਥਾਂ ਦੇ ਇਸ਼ਨਾਨ ਕਰਨੇ ਜਿਹੜੇ ਨੇ ਇਹੀ ਮਨੁੱਖ ਦੀ ਮੁਕਤੀ ਦਾ ਸਾਧਨ ਨੇ, ਇਹੀ ਮਨੁੱਖ ਦੇ ਪਾਪਾਂ ਦੀ ਮੈਲ ਉਤਾਰਦੇ ਨੇ। ਤੇ ਜਦੋਂ ਬਾਬਾ ਕਬੀਰ ਇਹ ਗੱਲ ਆਖਣਗੇ ਕੀ ਹੋ ਜਾਏਗਾ, ਤਾਂ ਭਇਓ ਨਰ ਦੇਵਾ ਧੋਖੇ, ਕਿਆ ਜਲ ਬੋੜਿਓ ਗਿਆਤਾ, ਗਿਆਤਾ ਸਰੀਰ, ਕੀ ਹੋਏਗਾ ਜੇ ਤੂੰ ਸਰੀਰ ਨੂੰ ਪਾਣੀ ਦੇ ਵਿੱਚ ਜਾ ਕੇ ਡੁਬਕੀਆਂ ਮਰਵਾਈ ਜਾਏਗਾ। ਅਸੀਂ ਇਹ ਆਪਣੇ ਮਨ ਦੇ ਅੰਦਰ ਬੈਠੇ ਹੋਏ ਵੀ ਧੂਫਾਂ ਤਖਾਉਣੀਆਂ ਜਿਹੜੀਆਂ ਨੇ ਉਹ ਬੜਾ ਵੱਡਾ ਧਰਮ ਦਾ ਕਰਮ ਹੈ। ਇਸ ਵਾਸਤੇ ਅਖੰਡ ਪਾਠ ਚੱਲਦਿਆਂ ਹੋਇਆਂ ਬਾਣੀ ਦਾ ਸ਼ਬਦ ਭਾਵੇਂ ਕੋਈ ਕੰਨਾਂ ਵਿੱਚ ਪਵੇ ਜਾਂ ਨਾ ਪਵੇ, ਧੂਫ ਜਿਹੜੀ ਆ ਉਹ ਨਹੀਂ ਬੁਝਣੀ ਚਾਹੀਦੀ। ਅਸੀਂ ਇਹ ਮੰਨ ਕੇ ਬੈਠੇ ਹੋਏ, ਇਹ ਧਾਰਨਾ ਸਾਡੇ ਮਨ ਦੇ ਅੰਦਰ ਕਿਧਰੇ ਦੇਖਾ ਦੇਖੀ ਪੱਕ ਚੁੱਕੀ ਹੈ ਵੀ ਜੇ ਧੂਫ ਬੁਝ ਗਈ ਤੇ ਅਖੰਡ ਪਾਠ ਜਿਹੜਾ ਖੰਡਿਤ ਹੋ ਜਾਏਗਾ। ਫਿਰ ਬਾਬਾ ਕਬੀਰ ਜੀ ਦੇ ਇਹ ਬੋਲ ਜਿਹੜੇ ਨੇ ਸਾਡੇ ਉੱਪਰ ਦੀ ਲੰਘ ਜਾਣਗੇ, ਜਿੱਥੇ ਬਾਬਾ ਕਬੀਰ ਕਹਿਣ ਲੱਗੇ ਕੀ ਹੋਏਗਾ ਤੂੰ ਬਹੁਤੀਆਂ ਧੂਫਾਂ ਵੀ ਤਖਾ ਲਏਗਾ, ਕੋਈ ਫਰਕ ਨਹੀਂ ਪਏ। ਤੋ ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਨੇ ਕਹਿਣ ਲੱਗੇ ਸ਼ਬਦ ਜਿਹੜਾ ਹੈ ਤੇਰੀ ਚਤਰਾਈ ਦੇ ਨਾਲ, ਤੇਰੀ ਚਲਾਕੀ ਦੇ ਨਾਲ ਤੇਰੇ ਅੰਦਰ ਨਹੀਂ ਵਸੇਗਾ, ਇਹ ਉਹਦੀ ਕਿਰਪਾ ਦੇ ਨਾਲ ਵਸਦਾ। ਤੇ ਉਹਦੀ ਕਿਰਪਾ ਲੈਣ ਵਾਸਤੇ ਤੈਨੂੰ ਆਪਣੀ ਮਤ, ਆਪਣੀਆਂ ਜਿਹੜੀਆਂ ਦੇਖਾ ਦੇਖੀ ਦੀਆਂ ਧਾਰਨਾਵਾਂ ਆਪਣੇ ਅੰਦਰ ਬਣਾ ਕੇ ਬੈਠਾ ਹੋਇਆ ਉਹ ਤੈਨੂੰ ਛੱਡਣੀਆਂ ਪੈਣਗੀਆਂ। ਜਿਤਨੀ ਦੇਰ ਤੱਕ ਆਪਣੀ ਇਸ ਵਾਸਤੇ ਜਦੋਂ ਵੀ ਗੁਰਬਾਣੀ ਪੜ੍ਹਨ ਵਾਸਤੇ, ਵਿਚਾਰਨ ਵਾਸਤੇ, ਸਮਝਣ ਵਾਸਤੇ ਬੈਠੇ, ਇਹ ਪੱਕਾ ਆਪਣੇ ਅੰਦਰ ਖਿਆਲ ਕਰਕੇ ਰੱਖੀ ਮੈਨੂੰ ਨਹੀਂ ਪਤਾ, ਮੈਂ ਸਤਿਗੁਰੂ ਦੇ ਕੋਲੋਂ ਪੁੱਛਣ ਲੱਗਾ। ਮੈਂ ਜੋ ਕੁਝ ਆਪਣੇ ਮਨ ਦੇ ਅੰਦਰ ਮੰਨ ਕੇ ਬੈਠਾ ਹਾਂ, ਹੋ ਸਕਦਾ ਹੈ ਮੈਂ ਗਲਤ ਹੋਵਾਂ, ਪਰ ਜੋ ਸਤਿਗੁਰੂ ਬਾਣੀ ਦੇ ਅੰਦਰ ਮੈਨੂੰ ਸਮਝਾਉਣ ਲੱਗਾ ਹੈ ਉਹ ਗੱਲ ਸਹੀ ਹੈ, ਉਸ ਗੱਲ ਦੇ ਵਿੱਚ ਕੋਈ ਉਕਾਈ ਨਹੀਂ। ਮੈਂ ਜੋ ਦੇਖਾ ਦੇਖੀ ਜਾਂ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਦੇ ਉੱਤੇ ਆਪਣੇ ਅੰਦਰ ਫੈਸਲੇ ਕਰਕੇ ਬੈਠਾ, ਉਹ ਫੈਸਲੇ ਮੇਰੇ ਗਲਤ ਹੋ ਸਕਦੇ ਨੇ, ਉਹ ਧਾਰਨਾਵਾਂ ਮੇਰੀਆਂ ਜਿਹੜੀਆਂ ਨੇ ਗਲਤ ਹੋ ਸਕਦੀਆਂ ਨੇ, ਜੋ ਸਤਿਗੁਰੂ ਮੈਨੂੰ ਦੱਸਣ ਲੱਗਾ ਹੈ ਉਹ ਗਲਤ ਨਹੀਂ ਹੋ ਸਕਦਾ, ਜੋ ਸਤਿਗੁਰੂ ਦੀ ਬਾਣੀ ਬੋਲ ਕੇ ਕਹਿ ਰਹੀ ਹੈ ਉਹ ਕਦੇ ਗਲਤ ਨਹੀਂ ਹੋ ਸਕਦਾ। ਮੈਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਇਹ ਮੰਨ ਕੇ ਬੈਠਾ ਹੋਇਆ ਸੀ ਕਿ ਮਰ ਚੁੱਕੇ ਪਿਤਰਾਂ ਦੇ ਸੰਬੰਧ ਵਿੱਚ ਸਾਲ ਬਾਅਦ ਸ਼ਰਾਧ ਕਰਨਾ ਜਿਹੜਾ ਬੜਾ ਜ਼ਰੂਰੀ ਹੈ, ਬੜਾ ਧਰਮ ਦਾ ਕਰਮ ਹੈ, ਜੇ ਨਾ ਕਰੀਏ ਤੇ ਪਿੱਤਰ ਜਿਹੜੇ ਨੇ ਉਹ ਦੁਖੀ ਹੁੰਦੇ ਨੇ, ਉਹ ਸ਼ਰਾਪ ਦਿੰਦੇ ਨੇ, ਉਹਨਾਂ ਨੂੰ ਪ੍ਰਸੰਨ ਕਰਨ ਵਾਸਤੇ, ਉਹਨਾਂ ਨੂੰ ਤ੍ਰਿਪਤ ਕਰਨ ਵਾਸਤੇ ਸਾਲ ਬਾਅਦ ਉਹਨਾਂ ਦੇ ਨਾਮ ਦਾ ਸ਼ਰਾਧ ਕਰਨਾ ਜ਼ਰੂਰੀ ਹੈ। ਮੈਂ ਇਹ ਮੰਨ ਕੇ ਬੈਠਾ ਸੀ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਦੇ ਉੱਤੇ ਆਪਣੇ ਜੀਵਨ ਦੇ ਅੰਦਰ ਇਹ ਫੈਸਲਾ ਕਰਕੇ ਬੈਠਾ ਸੀ ਕਿ ਜੇ ਮੈਂ ਆਪਣੀ ਇਸੇ ਧਾਰਨਾ ਨੂੰ ਪਕੜ ਕੇ ਬੈਠਾ ਹੋਇਆ ਫਿਰ ਸਤਿਗੁਰਾਂ ਦੇ ਬੋਲ ਜਿਹੜੇ ਨੇ ਮੇਰੇ ਉੱਪਰ ਦੀ ਲੰਘ ਜਾਣਗੇ। ਤੇ ਜੇ ਮੈਂ ਇਹ ਸੋਚ ਕੇ ਗੁਰੂ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਨ ਵਿਚਾਰਨ ਲੱਗੇ, ਜੋ ਕੁਝ ਮੈਂ ਆਪਣੇ ਅੰਦਰ ਬਣਾ ਕੇ ਬੈਠਾ ਹੋਇਆ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਦੇ ਉੱਤੇ, ਜਿਹੋ ਜਿਹੀ ਘਾੜਤ ਮੈਂ ਆਪਣੀ ਘੜ ਕੇ ਬੈਠਾ, ਗਲਤ ਹੋ ਸਕਦੀ ਹੈ। ਪਰ ਜੋ ਸਤਿਗੁਰੂ ਮੈਨੂੰ ਕਹਿੰਦਾ ਪਿਆ ਵੀ ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸ਼ਰਾਧ ਕਰਾ ਈ ਪਿੱਤਰ ਵੀ ਬਪਰੇ ਕੋ ਕਿਆ ਪਾਵੇ ਕਊਆ ਕੂਕਰ ਖਾਈ। ਜੋ ਸਤਿਗੁਰੂ ਮੈਨੂੰ ਕਹਿੰਦਾ ਪਿਆ ਵੀ ਇਸ ਤਰੀਕੇ ਦੇ ਨਾਲ ਕੁਝ ਵੀ ਨਹੀਂ ਹੋਏਗਾ, ਮਰ ਚੁੱਕੇ ਪ੍ਰਾਣੀ ਦੇ ਨਾਮ ਦੇ ਉੱਤੇ ਤੂੰ ਲੱਖਾਂ ਲੋਕਾਂ ਨੂੰ ਲੰਗਰ ਲਗਾ ਕੇ ਛਕਾ ਦੇ, ਉਹਨਾਂ ਤੱਕ ਕੁਝ ਵੀ ਨਹੀਂ ਅਪੜਦਾ, ਕੁਝ ਅਪੜਾਉਣ ਦੀ ਜ਼ਰੂਰਤ ਵੀ ਨਹੀਂ ਪੈਂਦੀ। ਜੋ ਸਤਿਗੁਰੂ ਕਹਿ ਰਿਹਾ ਹੈ ਉਹ ਸਹੀ ਹੈ। ਤੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਇਹ ਕਹਿੰਦੇ ਨੇ ਕਿ ਸ਼ਬਦ ਜਿਹੜਾ ਹੈ ਮਾਲਕ ਦੀ ਰਹਿਮਤ ਦੇ ਨਾਲ ਹਿਰਦੇ ਵਿੱਚ ਵੱਸਦਾ, ਇਹਦਾ ਭਾਵ ਹੈ ਸਤਿਗੁਰੂ ਇਹ ਸਮਝਾਉਣਾ ਚਾਹੁੰਦੇ ਨੇ, ਸਿੱਖਾ ਜਦੋਂ ਸੁਹਾਵਾ ਸ਼ਬਦ ਤੂੰ ਪੜ੍ਹਨਾ ਹੈ, ਜਿਸ ਵੇਲੇ ਸੋਹਲੇ ਨੂੰ ਤੂੰ ਗਾਉਣਾ, ਉਸ ਵੇਲੇ ਆਪਣੀ ਹਾਂ ਆਪਣੀ ਹਰੇਕ ਕਿਸਮ ਦੀ ਧਾਰਨਾ ਜਿਹੜੀ ਹੈ ਉਹਨੂੰ ਛੱਡਣ ਵਾਸਤੇ ਤਿਆਰ ਰਹੀ। ਜਿੱਥੇ ਵੀ ਤੇਰੇ ਜੀਵਨ ਦੀ ਮਾਨਤਾ, ਤੇਰੇ ਜੀਵਨ ਦੀ ਧਾਰਨਾ ਕੁਝ ਹੋਰ ਕਹਿੰਦੀ ਹੋਵੇ, ਗੁਰੂ ਦੀ ਬਾਣੀ ਕੁਝ ਹੋਰ ਕਹਿੰਦੀ ਹੋਵੇ, ਉੱਥੇ ਆਪਣੀਆਂ ਧਾਰਨਾਵਾਂ ਜਿਹੜੀਆਂ ਨੇ ਉਹ ਛੱਡਣ ਵਾਸਤੇ ਤੈਨੂੰ ਤਿਆਰ ਹੋਣਾ ਪਏਗਾ। ਨਹੀਂ ਤਾਂ ਘੜੇ ਕੜਾਏ ਲੋਕਾਂ ਦੇ ਕੋਲ ਜਵਾਬ ਆਉਂਦੇ ਨੇ। ਕੁਝ ਸਮਾਂ ਵੈਨਕੂਵਰ ਦੀ ਧਰਤੀ ਦੇ ਉੱਤੇ ਮੈਂ ਗੁਰੂ ਘਰ ਵਿਖੇ ਸੇਵਾ ਕੀਤੀ, ਬੜੇ ਇਹੋ ਜਿਹੇ ਲੋਕ ਆਉਂਦੇ ਸਨ, ਬੜੇ ਇਹੋ ਜਿਹੇ ਸੱਜਣ ਆਉਂਦੇ ਸਨ ਸ਼ਰਾਧਾਂ ਦੇ ਦਿਨਾਂ ਦੇ ਅੰਦਰ, ਕਿ ਬਜ਼ੁਰਗਾਂ ਦਾ ਸ਼ਰਾਧ ਕਰਨਾ, ਅਸੀਂ ਪੰਜ ਸਿੰਘਾਂ ਨੂੰ ਨਾਲ ਖੜਨਾ, ਤੁਸੀਂ ਪ੍ਰਬੰਧ ਕਰਕੇ ਦਿਓ। ਤੇ ਕਈ ਵਾਰੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਬਣਨਾ, ਸਮਝਾਉਣ ਦਾ ਯਤਨ ਕਰਨਾ, ਸਾਰਾ ਕੁਝ ਸਮਝਾਉਣ ਦੇ ਬਾਵਜੂਦ ਅਖੀਰ ਦੇ ਉੱਤੇ ਉਹਨਾਂ ਨੇ ਕਹਿਣਾ, ਗਿਆਨੀ ਜੀ ਜੋ ਤੁਸੀਂ ਕਹਿੰਦੇ ਹੋ ਤੇ ਠੀਕ ਹੈ, ਪਰ ਬੀਬੀਆਂ ਨਹੀਂ ਮੰਨਦੀਆਂ, ਇਸ ਵਾਸਤੇ ਤੁਸੀਂ ਭੇਜ ਹੀ ਦਿਓ। ਇਹਦਾ ਭਾਵ ਜੋ ਅੰਦਰ ਮਾਨਤਾ ਪੱਕ ਚੁੱਕੀ ਹੈ, ਜਿਹੜੀਆਂ ਧਾਰਨਾਵਾਂ ਸਾਡੀਆਂ ਪੱਕ ਚੁੱਕੀਆਂ ਨੇ, ਜਿਤਨੀ ਦੇਰ ਤੱਕ ਉਹਨਾਂ ਨੂੰ ਤਿਆਗਣ ਵਾਸਤੇ ਉਹਨਾਂ ਨੂੰ ਤੋੜਨ ਦਾ ਜਿਗਰਾ ਅਸੀਂ ਨਹੀਂ ਕਰਦੇ, ਉਤਨੀ ਦੇਰ ਤੱਕ ਸ਼ਬਦ ਸੁਹਾਵਾ ਸੋਹਲਾ ਜਿਹੜਾ ਸਾਡੇ ਹਿਰਦੇ ਅੰਦਰ ਨਹੀਂ ਵਸੇਗਾ। ਉੱਥੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਤੇ ਬੜੇ ਲੋਕ ਨੇ ਗੱਲਾਂ ਬਥੇਰੀਆਂ ਕਰ ਲੈਂਦੇ ਨੇ, ਪਰ ਗੁਰਦੇਵ ਕਹਿਣ ਲੱਗੇ ਗੱਲਾਂ ਦੇ ਨਾਲ ਤੇ ਕਦੇ ਕਿਸੇ ਨੂੰ ਆਨੰਦ ਨਹੀਂ ਮਿਲਿਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਫਿਰੇ ਕਨੇਰੇ, ਫਿਰੇ ਕਨੇਰੇ ਦਾ ਅਰਥ ਬਹੁਤ ਜ਼ਿਆਦਾ ਭਟਕਦੇ ਫਿਰਦੇ ਨੇ, ਕਰੇ ਗੱਲਾਂ ਬਹੁਤ ਜ਼ਿਆਦੀਆਂ ਗੱਲਾਂ ਕਰ। ਇਸੇ ਨੂੰ ਗੁਰਦੇਵ ਨੇ ਆਖਿਆ ਸੀ, ਮੈਂ ਤੇ ਜ਼ਿੰਦਗੀ ਦੇ ਅੰਦਰ ਭਾਰ ਹੀ ਆ ਗੱਲਾਂ ਦਾ ਚੁੱਕੀ ਫਿਰਦਾ, ਮੈਂ ਗੁਣ ਗੱਲਾਂ ਕੇ ਸਿਰ ਭਾਰ ਆਖਿਆ ਸੀ, ਗੱਲਾਂ ਦਾ ਹੀ ਭਾਰ ਮੈਂ ਆਪਣੇ ਸਿਰ ਦੇ ਉੱਤੇ ਚੁੱਕੀ ਫਿਰਦਾ, ਪਰ ਮੈਨੂੰ ਨਹੀਂ ਪਤਾ ਵੀ ਗੱਲੀ ਗੱਲਾਂ ਸਿਰਜਣਹਾਰ ਜਿਹੜੀਆਂ ਗੱਲਾਂ ਮੈਂ ਚੁੱਕੀ ਫਿਰਦੇ ਉਹਦੇ ਵਿੱਚੋਂ ਰੱਬ ਦੀ ਸਿਫਤ ਵਾਲੀਆਂ ਗੱਲਾਂ ਕਿਹੜੀਆਂ ਨੇ, ਰੱਬ ਦੀ ਸਿਫਤ ਵਾਲੀਆਂ ਅਸਲ ਦੀਆਂ ਜਿਹੜੀਆਂ ਗੱਲਾਂ ਨੇ, ਕੰਮ ਆਉਣ ਵਾਲੀਆਂ ਜਿਹੜੀਆਂ ਗੱਲਾਂ ਨੇ, ਉਹ ਤੇ ਬਹੁਤ ਥੋੜੀਆਂ ਨੇ, ਉਹ ਤੇ ਮੈਂ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕੀਤੀਆਂ, ਹੋਰ ਹੀ ਗੱਲਾਂ। ਇੱਕ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਟੋਡੀ ਰਾਗ ਦੇ ਅੰਦਰ, ਵੈਸੇ ਉਸ ਸ਼ਬਦ ਦੀ ਜਿਹੜੀ ਸ਼ੁਰੂਆਤ ਆ ਉਹ ਗੁਰਦੇਵ ਨੇ ਇੱਥੋਂ ਕੀਤੀ ਸੀ ਵੀ ਕਿਰਪਨ ਤਨ ਮਨ ਕਿਲ ਵਿਖ ਪਏ, ਕਿਰਪਨ ਕਿਰਪਨ ਕਹਿੰਦੇ ਨੇ ਕੰਜੂਸ ਨੂੰ। ਤੇ ਦੇਖੋ ਸਾਡੀ ਸ਼ਬਦਾਵਲੀ ਦੇ ਵਿੱਚ ਤੇ ਗੁਰੂ ਦੀ ਸ਼ਬਦਾਵਲੀ ਦੇ ਵਿੱਚ ਅੰਤਰ ਹੈ, ਅਸੀਂ ਕਿਰਪਨ ਅਸੀਂ ਕੰਜੂਸ ਕਿਹਨੂੰ ਆਖਦੇ ਹਾਂ, ਗੁਰੂ ਕੰਜੂਸ ਕਿਹਨੂੰ ਆਖਦਾ ਹੈ, ਅਸੀਂ ਸੋਮ ਕਿਰਪਨ ਕੰਜੂਸ ਉਸ ਮਨੁੱਖ ਨੂੰ ਕਹਿੰਦੇ ਹਾਂ ਜਿਹੜਾ ਆਪਣੇ ਹੱਥੋਂ ਦੌਲਤ ਖਰਚਣ ਵਾਸਤੇ ਤਿਆਰ ਨਾ ਹੋਵੇ, ਪੈਸਾ ਖਰਚਣ ਵਾਸਤੇ ਤਿਆਰ ਨਾ ਹੋਵੇ, ਹੱਡ ਭਣਵੀਂ ਮਿਹਨਤ ਕਰੇ, ਹਰੇਕ ਪ੍ਰਕਾਰ ਦਾ ਵੱਲ ਛਲ ਕਰਕੇ ਮਾਇਆ ਨੂੰ ਦੁਨਿਆਵੀ ਧਨ ਨੂੰ ਇਕੱਤਰ ਕਰੀ ਜਾਵੇ, ਪਰ ਉਸ ਧਨ ਨੂੰ ਖਰਚਣ ਵਾਸਤੇ ਤਿਆਰ ਨਾ ਹੋਵੇ। ਪਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਕਿਰਪਨ ਤਨ ਮਨ ਕਿਲ ਵਿਖ ਭਰੇ, ਜਿਹੜਾ ਕਿਰਪਨ ਕੰਜੂਸ ਮਨੁੱਖ ਆ ਉਸਦਾ ਤਨ ਤੇ ਮਨ, ਉਸਦਾ ਹਿਰਦਾ ਤੇ ਉਸਦਾ ਸਰੀਰ, ਜਿਸ ਦਾ ਭਾਵ ਹੈ ਉਸਦਾ ਸਾਰੇ ਦਾ ਸਾਰਾ ਜੀਵਨ ਜਿਹੜਾ ਕਿਲਵਿਖਾਂ ਦੇ ਨਾਲ ਪਾਪਾਂ ਦੇ ਨਾਲ ਭਰ ਜਾਂਦਾ ਹੈ। ਹੁਣ ਸਤਿਗੁਰੂ ਕਿਲਵਿਖ ਕਿਰਪਨ ਕਿਸ ਨੂੰ ਆਖਦੇ ਪਏ ਨੇ, ਕੰਜੂਸ ਕਿਸ ਨੂੰ ਆਖਦੇ, ਅਸੀਂ ਤੇ ਸੋਮ ਕੰਜੂਸ ਉਹਨੂੰ ਕਹਿੰਦੇ ਹਾਂ ਜਿਹੜਾ ਆਪਣੀ ਦੌਲਤ ਜਿਹੜੀ ਹੈ ਖਰਚਣ ਵਾਸਤੇ ਤਿਆਰ ਨਾ ਹੋਵੇ। ਪਰ ਗੁਰਦੇਵ ਕਹਿੰਦੇ ਨੇ ਸਭ ਤੋਂ ਕੀਮਤੀ ਦੌਲਤ ਮਨੁੱਖ ਦੇ ਕੋਲ ਕਿਹੜੀ ਹੈ? ਸਭ ਤੋਂ ਕੀਮਤੀ ਦੌਲਤ ਮਨੁੱਖ ਦੇ ਪਾਸ, ਗੁਰਦੇਵ ਕਹਿਣ ਲੱਗੇ, ਮਨੁੱਖ ਦੇ ਇਹ ਸਵਾਸ ਨੇ, ਇਹ ਸਵਾਸਾਂ ਦੀ ਪੂੰਜੀ ਹੈ। ਸਭ ਤੋਂ ਕੀਮਤੀ ਦੌਲਤ ਮਨੁੱਖ ਦੇ ਕੋਲ ਮਨੁੱਖ ਦਾ ਇਹ ਜੀਵਨ ਹੈ, ਇਕੱਲਾ ਇਕੱਲਾ ਸਵਾਸ, ਜਿਸ ਦੇ ਸੰਬੰਧ ਵਿੱਚ ਆਖਦੇ ਹਾਂ ਲੱਖਾਂ ਕਰੋੜਾਂ ਦੇ ਬਦਲੇ ਵੀ ਮਨੁੱਖ ਨੂੰ ਨਹੀਂ, ਸਾਰੀ ਜ਼ਿੰਦਗੀ ਮਿਹਨਤ ਕਰਕੇ ਮਨੁੱਖ ਦੌਲਤ ਜੋੜਦਾ ਆਪਣੇ ਸਵਾਸ ਖਰਚ ਕਰਕੇ, ਤੇ ਜੀਵਨ ਦੇ ਅੰਦਰ ਕਰੋੜਾਂ ਜੋੜ ਲਵੇ ਤੇ ਅਖੀਰਲਾ ਸਮਾਂ ਆਵੇ ਮਨੁੱਖ ਆਖੇ ਮੈਂ ਆਪਣੇ ਇੰਨੇ ਸਵਾਸ ਖਰਚ ਕਰਕੇ ਕਰੋੜਾਂ ਕਮਾਏ ਨੇ, ਕਰੋੜਾਂ ਦੇ ਦਿਆਂ, ਬਦਲੇ ਦੇ ਵਿੱਚ ਮੇਰੇ ਸਵਾਸ ਮੈਨੂੰ ਵਾਪਸ ਮਿਲ ਜਾਣ? ਨਹੀਂ ਮਿਲਣਗੇ, ਇੱਕ ਵੀ ਨਹੀਂ ਮਿਲਦਾ। ਮਨੁੱਖ ਅੱਜ 50,000 ਦੀ ਗੱਡੀ ਖਰੀਦ ਕੇ ਲਿਆਵੇ ਤੇ ਸਾਲ ਦੋ ਸਾਲ ਬਾਅਦ 10-15-20,000 ਦੀ ਤੇ ਉਹ ਵੀ ਵਿਕ ਜਾਂਦੀ ਹੈ, ਥੋੜਾ ਬਹੁਤਾ ਤੇ ਵਾਪਸ ਮੁੜ ਹੀ ਆਏਗਾ ਉਹਦੇ ਵਿੱਚੋਂ। ਪਰ ਗੁਰਦੇਵ ਕਹਿੰਦੇ ਨੇ ਸਾਰੀ ਜ਼ਿੰਦਗੀ ਦੇ ਸਵਾਸ ਖਰਚ ਕਰਕੇ ਮਨੁੱਖ ਨੇ ਜੋ ਕੁਝ ਕਮਾਇਆ ਅਖੀਰ ਦੇ ਉੱਤੇ, ਚਾਹੇ ਮੈਂ ਸਾਰਾ ਕੁਝ ਦੇਣ ਵਾਸਤੇ ਤਿਆਰ ਹਾਂ, ਮੇਰੇ ਅੱਧੇ ਕੁ ਸਵਾਸ, ਚੌਥਾ ਕੋਈ ਹਿੱਸਾ ਸਵਾਸ ਮੈਨੂੰ ਵਾਪਸ ਮਿਲ ਜਾਣ? ਨਹੀਂ ਮਿਲ। ਗੁਰਦੇਵ ਕਹਿੰਦੇ ਨੇ ਸਭ ਤੋਂ ਕੀਮਤੀ ਦੌਲਤ ਇਸ ਮਨੁੱਖ ਦੇ ਕੋਲ ਕੀ ਹੈ? ਮਨੁੱਖ ਦਾ ਜੀਵਨ, ਮਨੁੱਖ ਦੇ ਸਵਾਸ। ਤੇ ਕੰਜੂਸ ਗੁਰਦੇਵ ਕਿਹਨੂੰ ਕਹਿੰਦੇ ਨੇ, ਕਿਰਪਣ ਕਿਹਨੂੰ ਕਹਿੰਦੇ ਨੇ? ਜਿਹੜਾ ਮਨੁੱਖ ਸਵਾਸਾਂ ਨੂੰ ਬਾਣੀ ਸਮਝਣ ਵਾਸਤੇ ਖਰਚਣ ਤੋਂ ਸੰਕੋਚ ਕਰਦਾ ਪਿਆ ਹੈ, ਜਿਹੜਾ ਆਪਣੇ ਸਵਾਸ ਖਰਚਣੇ ਨਹੀਂ ਚਾਹੁੰਦਾ ਗੁਰਬਾਣੀ ਨੂੰ ਸਮਝਣ ਵਾਸਤੇ, ਗੁਰਬਾਣੀ ਦੀ ਵਿਚਾਰਧਾਰਾ ਨੂੰ ਸਮਝਣ ਵਾਸਤੇ, ਜਿਹੜਾ ਆਪਣੇ ਸਵਾਸ ਖਰਚਣੇ ਨਹੀਂ ਚਾਹੁੰਦਾ ਸਤਸੰਗਤ ਕਰਨ ਵਾਸਤੇ, ਗੁਰਬਾਣੀ ਨੂੰ ਪੜ੍ਹਨ ਵਾਸਤੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉਸ ਨੂੰ ਕਿਰਪਣ ਕਹਿੰਦੇ ਨੇ ਕਿ ਕਿਰਪਣ ਤਨ ਮਨ ਕਿਲ ਵਿਖ ਪਰੇ। ਇਹੋ ਜਿਹਾ ਮਨੁੱਖ, ਇਹੋ ਜਿਹਾ ਕੰਜੂਸ ਮਨੁੱਖ, ਜਿਹੜਾ ਸਤਸੰਗਤ ਵਾਸਤੇ, ਬਾਣੀ ਨੂੰ ਸਮਝਣ ਵਾਸਤੇ ਆਪਣਾ ਸਵਾਸ ਨਹੀਂ ਖਰਚਣਾ ਚਾਹੁੰਦਾ, ਜਿਹੜਾ ਬਾਣੀ ਦੇ ਪਾਠ ਕਰਾਉਣ ਵਾਸਤੇ ਪੈਸੇ ਖਰਚਣ ਵਾਸਤੇ ਤਿਆਰ ਆ, ਪਰ ਬਾਣੀ ਨੂੰ ਸਮਝਣ ਵਾਸਤੇ ਆਪਣੇ ਜੀਵਨ ਦਾ ਸਮਾਂ ਦੇਣ ਵਾਸਤੇ ਤਿਆਰ ਨਹੀਂ ਹੁੰਦਾ। ਗੁਰਦੇਵ ਕਹਿੰਦੇ ਨੇ ਮਨੁੱਖ ਅਸਲ ਦੇ ਵਿੱਚ ਕੰਜੂਸ ਹੈ, ਮਨੁੱਖ ਅਸਲ ਦੇ ਵਿੱਚ ਸੂਮਿਆ ਹੋਏਗਾ। ਕੀ ਕਹਿਣ ਲੱਗੇ? ਤਨ ਮਨ ਕਿਲ ਵਿਖ ਪਰੇ। ਇਹੋ ਜਿਹੇ ਕੰਜੂਸ ਮਨੁੱਖ ਦੇ, ਜਿਹੜਾ ਇੰਨਾ ਸੂਮਿਆ ਕਿ ਜੀਵਨ ਦੇ ਅੰਦਰ ਜਪਜੀ ਨੂੰ ਪੜ੍ਹਨ ਵਾਸਤੇ, ਜਪਜੀ ਨੂੰ ਸਮਝਣ ਵਾਸਤੇ ਵੀ ਆਪਣੇ ਸਵਾਸ ਖਰਚਣ ਲਈ ਤਿਆਰ ਨਹੀਂ। ਗੁਰਦੇਵ ਕਹਿੰਦੇ ਨੇ ਇਹੋ ਜਿਹੇ ਮਨੁੱਖ ਦਾ ਤਨ ਮਨ, ਇਹੋ ਜਿਹੇ ਮਨੁੱਖ ਦਾ ਜੀਵਨ ਪਾਪਾਂ ਦੇ ਨਾਲ ਭਰਦਾ। ਜਦੋਂ ਉਸ ਮਨੁੱਖ ਦੀ ਹਾਲਤ ਬਿਆਨ ਕੀਤੀ, ਉੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਸੀ, ਕਹਿਣ ਲੱਗੇ ਗੱਲੀ ਸੈਲ ਉਠਾਵਤ ਚਾਹੇ, ਕੋਈ ਊਹਾਂ ਹੀ ਹੈ ਤਰੇ। ਸੈਲ ਕਹਿੰਦੇ ਨੇ ਪਹਾੜ ਨੂੰ। ਕਹਿਣ ਲੱਗੇ ਉਹ ਬੰਦੇ ਨੇ ਜਿਹੜੇ ਕੇਵਲ ਗੱਲਾਂ ਦੇ ਆਸਰੇ ਦੇ ਉੱਤੇ ਆਖਣ ਕਿ ਅਸੀਂ ਪਹਾੜ ਪੂਰਬ ਵਾਲੇ ਪਾਸੇ ਚੱਕ ਕੇ ਸ਼ਹਿਰ ਦੇ ਪਸ਼ੂ ਵਾਲੇ ਪਾਸੇ ਲਿਜਾ ਕੇ ਖੜਾ ਕਰ ਦਿਆਂਗੇ, ਜਿਹਦਾ ਭਾਵ ਹੈ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਨਗੇ। ਇੰਜ ਜਾਪੇਗਾ ਕਿ ਵਾਕਈ ਇਹਨਾਂ ਦੇ ਵਿੱਚ ਸਮਰੱਥਾ ਹੈ, ਇਹ ਪਰਬਤ ਨੂੰ ਇੱਕ ਪਾਸੇ ਤੋਂ ਚੱਕ ਕੇ ਦੂਸਰੇ ਪਾਸੇ ਲਿਜਾ ਕੇ ਟਿਕਾ ਸਕਦੇ ਨੇ। ਗੁਰਦੇਵ ਕਹਿੰਦੇ ਨੇ ਗੱਲੀ ਸੈਲ ਉਠਾਵਤ ਚਾਹੇ, ਪਰ ਗੁਰਦੇਵ ਕਹਿੰਦੇ ਨੇ ਗੱਲਾਂ ਦੇ ਨਾਲ ਕਦੇ ਪਹਾੜ ਤੇ ਨਹੀਂ ਨਾ ਚੁੱਕੇ ਜਾਂਦੇ, ਗੱਲਾਂ ਦੇ ਨਾਲ ਕਦੇ ਪਰਬਤ ਤੇ ਨਹੀਂ ਨਾ ਹਲਾਏ ਜਾਂਦੇ। ਇਸੇ ਨੂੰ ਬਾਬੇ ਕਬੀਰ ਨੇ ਆਖਿਆ ਸੀ ਵੀ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਤਨ ਹੀ ਅਸਮਾਨ ਗਿਰਾਵੈ। ਐਸੇ ਲੋਗਣ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਵਾਹ ਅਜ ਤਿੰਨ ਤੇ ਸਦਾ ਡਰਾਨੇ ਰਹੀਐ। ਕਹਿਣ ਲੱਗੇ ਡਰ ਲੱਗਦਾ ਵਾਕਈ ਇਹੋ ਜਿਹੇ ਬੰਦਿਆਂ ਦੇ ਕੋਲ ਜਿਹੜੇ ਮਾਲਕ ਦੀ ਭਗਤੀ ਤੋਂ ਤੇ ਸੱਖਣੇ ਨੇ, ਜਿਹੜੇ ਰੱਬ ਵਾਲੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਵਾਸਤੇ ਤੇ ਤਿਆਰ ਨਹੀਂ ਹਨ। ਪਰ ਕਹਿਣ ਲੱਗੇ ਜੇ ਉਹਨਾਂ ਦੇ ਕੋਲ ਬੈਠ ਕੇ ਦੇਖੋ ਗੱਲੀ ਬਾਤੀ ਤੇ ਅਸਮਾਨ ਨੂੰ ਵੀ ਧਰਤੀ ਦੇ ਉੱਤੇ ਸੁੱਟਣ ਵਾਸਤੇ ਤਿਆਰ ਹੁੰਦੇ ਨੇ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਤਨ ਹੀ ਅਸਮਾਨ ਗਿਰਾਵੈ। ਐਸੇ ਲੋਗਣ ਸਿਉਂ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਵਾਹ ਅਜ ਤਿੰਨ ਤੇ ਸਦਾ ਡਰਾਨੇ ਰਹੀਐ। ਕਹਿਣ ਲੱਗੇ ਆਪ ਨਾ ਦੇਹੇ ਚੁਰੂ ਪਰਭਾਨੀ, ਤੇ ਨਿੰਦੈ ਜੇ ਗੰਗਾ ਆਨੀ। ਜੀਵਨ ਕਹਿੰਦੇ ਨੇ ਇਹੋ ਜਿਹਾ ਗੱਲਾਂ ਬਾਤਾਂ ਤੇ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ, ਆਪਣੇ ਜੀਵਨ ਦੇ ਅੰਦਰ ਆਪ ਤੇ ਕਿਸੇ ਨੂੰ ਦੋ ਘੁੱਟ ਪਾਣੀ ਦੇ ਦੇਣ ਵਾਸਤੇ ਤਿਆਰ ਨਹੀਂ। ਪਰ ਕਹਿਣ ਲੱਗੇ ਗੱਲਾਂ ਉਹਨਾਂ ਦੀਆਂ ਕਰਨਗੇ, ਨਿੰਦਿਆ ਉਹਨਾਂ ਦੀ ਕਰਨਗੇ, ਬਦਖੋਈ ਉਹਨਾਂ ਦੀਆਂ ਕਰਨਗੇ, ਇਲਜ਼ਾਮ ਉਹਨਾਂ ਦੇ ਉੱਤੇ ਲਗਾਉਣਗੇ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਪਰ ਉਪਕਾਰ ਦੀ ਗੰਗਾ ਵਹਾ ਦਿੱਤੀ ਹੋਵੇ। ਜਿਹੜੇ ਬੈਠਤ ਉਠਤ ਕੁਟਿਲਤਾ ਚਾਲੇ ਆਪ ਗਏ ਔਰਨ ਹੂੰ ਕਾਲੇ। ਬਹਿੰਦਿਆਂ ਉੱਠਦਿਆਂ ਸੋਚਾਂ ਸੋਚਦੇ ਨੇ, ਦਿਮਾਗ ਉਹਨਾਂ ਦਾ ਬਹੁਤ ਤੇਜ਼ ਕੰਮ ਕਰਦਾ, ਪਰ ਕਾਹਦੇ ਵਾਸਤੇ ਕੰਮ ਕਰਦਾ? ਬਾਬਾ ਕਬੀਰ ਜੀ ਦੇ ਬੋਲ ਨੇ ਕਹਿਣ ਲੱਗੇ, ਹਮੇਸ਼ਾ ਟੇਢੀਆਂ ਚਾਲਾਂ ਹੀ ਚੱਲਦੇ ਨੇ, ਪੁੱਠੀਆਂ ਚਾਲਾਂ ਹੀ ਚੱਲਦੇ ਨੇ। ਆਪ ਗਏ ਗੁਜਰੇ ਨੇ, ਯਤਨ ਹੁੰਦੇ ਜਿਹੜੇ ਬਾਕੀ ਦੇ ਲੋਕ ਮਨੁੱਖਤਾ ਦੇ ਰੁਤਬੇ ਦੇ ਉੱਤੇ ਪੂਰੇ ਉਤਰਦੇ ਪਏ ਨੇ, ਕਿਸੇ ਤਰੀਕੇ ਦੇ ਨਾਲ ਮਨੁੱਖਤਾ ਦੀ ਪਦਵੀ ਤੋਂ ਉਹਨਾਂ ਨੂੰ ਵੀ ਹੇਠਾਂ ਸੁੱਟ ਦਿੱਤਾ ਜਾਏ। ਆਪ ਗਏ ਔਰਨ ਭੂਖੋ ਮੈਂ, ਆਗ ਲਗਾਈ ਮੰਦਰ ਮੈਂ ਸੋ ਮੈਂ, ਕੌਣ ਸਿਆਣਾ ਆਖੇਗਾ ਉਸਨੂੰ? ਜਿਹੜਾ ਘਰ ਦੇ ਆਲੇ ਦੁਆਲੇ ਅੱਗ ਲਗਾ ਕੇ ਫਿਰ ਉਸ ਘਰ ਦੇ ਅੰਦਰ ਆਰਾਮ ਦੇ ਨਾਲ ਅੱਖਾਂ ਬੰਦ ਕਰਕੇ ਬੇਫਿਕਰ ਹੋ ਕੇ ਸੌ ਜਾਏ। ਬਾਬਾ ਕਬੀਰ ਜੀ ਦੇ ਸ਼ਬਦ ਸਨ, ਕਹਿਣ ਲੱਗੇ ਮੈਨੂੰ ਤੇ ਸ਼ਰਮ ਆਉਂਦੀ ਹੈ ਉਹਨਾਂ ਵੱਲ ਦੇਖ ਕੇ। ਅਵਰਨ ਹਾਸਤ ਆਪ ਹੈ ਕਾਨੇ ਤਿੰਨ ਕੋ ਦੇਖ ਕਬੀਰ ਲਜਾਨੇ। ਕਹਿੰਦੇ ਨੇ ਸ਼ਰਮ ਆਉਂਦੀ ਹੈ, ਅਵਰਨ ਹਸਤ ਦੂਸਰਿਆਂ ਦੇ ਉੱਤੇ ਹੱਸਦੇ ਨੇ, ਪਰ ਕਹਿਣ ਲੱਗੇ ਆਪ ਹੈ ਕਾਣੇ, ਆਪ ਕਾਣੇ ਨੇ। ਕਾਣੇ ਤੋਂ ਭਾਵੇਂ ਆਪਣੇ ਜੀਵਨ ਦੇ ਅੰਦਰ ਤੇ ਉਹਨਾਂ ਦੇ ਐਬ ਨੇ, ਆਪਣੇ ਜੀਵਨ ਦੇ ਅੰਦਰ ਤੇ ਉਹਨਾਂ ਦੇ ਬੜੀਆਂ ਕਮੀਆਂ ਨੇ, ਜਿਹੜੀਆਂ ਦੂਸਰਿਆਂ ਦੇ ਜੀਵਨ ਦੇ ਅੰਦਰ ਕਮੀਆਂ ਲੱਭ ਲੱਭ ਕੇ ਦੂਸਰਿਆਂ ਦੇ ਉੱਤੇ ਹੱਸਦੇ ਨੇ। ਕਦੇ ਨਹੀਂ ਸੋਚਿਓ ਕਮੀਆਂ ਤੇ ਮੇਰੇ ਜੀਵਨ ਦੇ ਅੰਦਰ ਵੀ ਬਥੇਰੀਆਂ ਨੇ, ਉਹ ਦੋਸ਼ ਤੇ ਮੇਰੇ ਜੀਵਨ ਦੇ ਉਹਨਾਂ ਦੋਸ਼ਾਂ ਦੇ ਨਾਲ ਤੇ ਮੇਰਾ ਜੀਵਨ ਵੀ ਭਰਿਆ ਹੋਇਆ। ਜਿਹੜੇ ਦੋਸ਼ ਮੈਂ ਦੂਸਰਿਆਂ ਦੇ ਜੀਵਨ ਦੇ ਵਿੱਚ ਲੱਭਦਾ ਪਿਆ ਹੈ ਤੇ ਦੂਸਰਿਆਂ ਦੇ ਜੀਵਨ ਦੇ ਵਿੱਚ ਜਿਹੜੇ ਦੋਸ਼ ਲੱਭ ਲੱਭ ਕੇ ਦੂਸਰਿਆਂ ਦਾ ਮਖੌਲ ਉਡਾ ਰਹੇ ਹੈ, ਉਹ ਦੋਸ਼ ਤੇ ਮੇਰੇ ਆਪਣੇ ਜੀਵਨ ਦੇ ਅੰਦਰ ਵੀ ਬਹੁਤ ਨੇ। ਮੈਂ ਆਪਣੇ ਜੀਵਨ ਦੇ ਵਿੱਚੋਂ ਉਹ ਦੋਸ਼ ਦੂਰ ਕਰਨ ਦਾ ਤੇ ਕਦੇ ਯਤਨ ਨਹੀਂ ਕੀਤਾ। ਬਾਬਾ ਕਬੀਰ ਕਹਿੰਦੇ ਨੇ ਸ਼ਰਮ ਆਉਂਦੀ ਹੈ ਇਹੋ ਜਿਹੇ ਮਨੁੱਖਾਂ ਨੂੰ ਦੇਖ ਕੇ, ਕੀ ਆਖਾਂਗਾ ਇਹਨਾਂ ਨੂੰ। ਉਸੇ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਬੜੇ ਲੋਕ ਨੇ ਸ਼ਬਦ ਦੀਆਂ ਗੱਲਾਂ ਕਰਨ ਵਾਲੇ ਨੇ, ਪਰ ਕਹਿੰਦੇ ਨੇ ਸ਼ਬਦ ਉਹਨਾਂ ਦੇ ਜੀਵਨ ਦੇ ਅੰਦਰ ਵਸਿਆ ਨਹੀਂ, ਸ਼ਬਦ ਉਹਨਾਂ ਦੇ ਜੀਵਨ ਦੇ ਅੰਦਰ ਟਿਕਿਆ ਨਹੀਂ। ਇਸੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਵੀ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਗੱਲਾਂ ਕਰਕੇ ਅਸੀਂ ਜੀਵ ਇਸਤਰੀਆਂ ਚੰਗੀਆਂ, ਪਰ ਵਿਹਾਰ ਕਰਕੇ ਆਚਾਰ ਕਰਕੇ ਕਿਰਦਾਰ ਕਰਕੇ ਅਸੀਂ ਭੈੜੀਆਂ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਵਰਤਿਆ ਸੀ, ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਵੁੱਠਾ ਚਿੱਤ, ਕਹਿਣ ਲੱਗੇ ਗੱਲ ਨੀ ਅਲ ਪਲਾਲੀਆਂ ਕੰਮ ਨਾ ਆਵੇਂ ਮਿੱਤ। ਗੁਰਦੇਵ ਨੇ ਸ਼ਬਦ ਵਰਤਿਆ ਸੀ ਅਲ ਪਲਾਲੀਆਂ, ਅਲ ਪਲਾਲੀਆਂ ਫੋਕੀਆਂ ਗੱਲਾਂ ਕਰਨੀਆਂ, ਵਿਅਰਥ ਗੱਲਾਂ। ਕੱਲ ਵੀ ਇੱਕ ਬਚਨ ਆਇਆ ਸੀ ਜਦੋਂ ਭਗਤਾਂ ਦੀ ਗੱਲ ਕੀਤੀ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਤੇ ਸ਼ਬਦ ਵਰਤਿਆ ਸੀ ਬਹੁਤ ਨਾ ਹੀ ਬੋਲਣਾ, ਭਗਤ ਜਿਹੜੇ ਨੇ ਬਹੁਤੀਆਂ ਗੱਲਾਂ ਨਹੀਂ ਕਰਦੇ। ਇਹਦਾ ਭਾਵ ਹੈ ਆਪਣੇ ਵਡੱਪਣ ਦੀਆਂ ਉਹ ਡੀਂਗਾਂ ਨਹੀਂ ਮਾਰਦੇ, ਉਹ ਓਨੀ ਕੋ ਗੱਲ ਕਰਦੇ ਨੇ ਜਿੰਨੀ ਕੋ ਗੱਲ ਕਰਨ ਦੀ ਉਹਨਾਂ ਦੇ ਆਪਣੇ ਜੀਵਨ ਦੀ ਔਕਾਤ ਹੁੰਦੀ ਹੈ। ਉਹ ਸੱਚੀ ਗੱਲ ਕਰਦੇ ਨੇ, ਕਿਸੇ ਗੱਲ ਨੂੰ ਵਧਾ ਚੜਾ ਕੇ ਨਹੀਂ ਕਰਦੇ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਸੀ ਭਗਤ ਜਨ ਜਿਨ੍ਹਾਂ ਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੋਈ ਹੋਈ ਹੋਵੇ। ਗੁਰਦੇਵ ਕਹਿੰਦੇ ਨੇ ਉਹ ਬਹੁਤਾ ਨਹੀਂ ਬੋਲਦੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬੋਲ, ਕਹਿਣ ਲੱਗੇ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਕਹਿੰਦੇ ਨੇ ਸ਼ਬਦ, ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਦੇ ਬੋਲ, ਕਹਿਣ ਲੱਗੇ ਇਹ ਅਸਲ ਦੇ ਵਿੱਚ ਸੋਹਲਾ ਹੈ, ਇਹ ਅਸਲ ਦੇ ਵਿੱਚ ਆਤਮਕ ਪ੍ਰਸੰਨਤਾ ਦੇਣ ਵਾਲਾ ਖੁਸ਼ੀ ਵਾਲਾ ਗੀਤ ਹੈ ਜਿਹੜਾ ਕਿ ਸਤਿਗੁਰੂ ਸੁਣਾਇਆ, ਜਿਹੜਾ ਮੈਨੂੰ ਸਮਰੱਥ ਗੁਰੂ ਨੇ ਸੁਣਾਇਆ ਹੈ। ਹੁਣ ਨਾਲ ਅਗਲੀ 17ਵੀਂ ਪੌੜੀ ਦੇ ਅੰਦਰ ਗੁਰਦੇਵ ਉਹਨਾਂ ਦਾ ਫਿਰ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਇਸ ਸੋਹਲੇ ਨੂੰ ਗਾਇਆ ਹੈ, ਜਿਨ੍ਹਾਂ ਨੇ ਇਸ ਸੋਹਲੇ ਨੂੰ ਸੁਣਿਆ ਹੈ ਜੀਵਨ ਦੇ ਅੰਦਰ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਮਨੁੱਖ ਆਪਣੇ ਜੀਵਨ ਦੇ ਅੰਦਰ ਪਵਿੱਤਰ ਹੋ ਜਾਂਦੇ ਨੇ, ਪਵਿੱਤ ਹੋਏ ਸੇ ਜਨਾ। ਫਿਰ ਇਸ ਆਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦਾ ਜਿਹੜਾ ਮੁੱਖ ਵਿਸ਼ਾ ਹੈ ਫਿਰ ਇੱਕ ਵਾਰੀ ਆਪਣੇ ਧਿਆਨ ਦੇ ਵਿੱਚ ਲੈ ਲੈਣਾ ਕਿ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਚਰਚਾ ਕਿਸ ਵਿਸ਼ੇ ਦੇ ਉੱਤੇ ਕਰਦੇ ਨੇ। ਇਸ ਵਿਸ਼ੇ ਦੇ ਉੱਤੇ ਕਰਦੇ ਨੇ ਕਿ ਆਨੰਦ ਕੀ ਹੈ, ਆਨੰਦ ਕਿਸ ਤਰੀਕੇ ਦੇ ਨਾਲ ਮਿਲਦਾ ਹੈ, ਤੇ ਆਨੰਦ ਦੇ ਮਿਲਾਪ ਦੇ ਰਸਤੇ ਦੇ ਵਿੱਚ ਕਿਹੜੀ ਕਿਹੜੀ ਰੁਕਾਵਟ ਹੈ, ਕਿਉਂ ਮਨੁੱਖਾਂ ਨੂੰ ਆਨੰਦ ਨਹੀਂ ਮਿਲਦਾ। ਆਪਾਂ 17ਵੀਂ ਪੌੜੀ ਤੱਕ ਅਪੜੇ ਹਾਂ। ਹੁਣ ਤੱਕ ਪਿਛਲੇ 2 ਹਫ਼ਤਿਆਂ ਤੋਂ ਆਪਾਂ ਵਿਚਾਰ ਕਰਦੇ ਆਏ ਹਾਂ ਆਪ ਜੀ ਦੇ ਵਿੱਚੋਂ ਜਿਹੜੇ ਜਿਹੜੇ ਵੀ ਸੱਜਣ ਗੁਰਬਾਣੀ ਦੀ ਵਿਚਾਰ ਨੂੰ ਹਰ ਰੋਜ਼ ਧਿਆਨ ਦੇ ਨਾਲ ਸੁਣਦੇ ਆਏ ਹੋਣਗੇ। ਇੱਕ ਗੱਲ ਮੈਂ ਯਕੀਨ ਦੇ ਨਾਲ ਕਹਿ ਸਕਦੇ ਕਿ ਪਹਿਲੇ ਦਿਨ ਮੈਂ ਜਿਹੜੀ ਬੇਨਤੀ ਕੀਤੀ ਸੀ, ਜਿਹੜੀਆਂ ਸਾਖੀਆਂ, ਜਿਹੜੀਆਂ ਕਹਾਣੀਆਂ ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਮਨੋ ਘੜਤ ਜੋੜੀਆਂ ਗਈਆਂ ਨੇ, ਉਹਨਾਂ ਕਹਾਣੀਆਂ ਦੇ ਵਿੱਚ ਸੱਚਾਈ ਕੋਈ ਨਹੀਂ। ਇਸ ਗੱਲ ਦੇ ਉੱਤੇ ਯਕੀਨ ਆ ਜਾਏਗਾ ਜਦੋਂ ਇਸ ਪਾਵਨ ਬਾਣੀ ਨੂੰ ਵਿਚਾਰਾਂਗੇ। ਹੁਣ ਤੱਕ 17ਵੀਂ ਪੌੜੀ ਤੱਕ ਆਪਾਂ ਅਪੜੇ ਹਾਂ, ਪਰ ਕਿਧਰੇ ਇਸ ਪਾਵਨ ਬਾਣੀ ਦੇ ਅੰਦਰ ਐਸਾ ਜ਼ਿਕਰ ਆਇਆ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਹੋਵੇ ਵੀ ਘਰ ਦੇ ਵਿੱਚ ਪੋਤਰਾ ਹੋ ਜਾਏ ਤੇ ਤਾਂ ਆਨੰਦ ਆਉਂਦਾ ਹੈ, ਜਿਸ ਨੂੰ ਪਾਵਨ ਬਾਣੀ ਨੇ ਆਨੰਦ ਆਖਿਆ ਹੋਵੇ। ਜਦਕਿ ਸਾਖੀ ਇਹ ਸੁਣਾਈ ਜਾਂਦੀ ਹੈ ਕਿ ਘਰ ਪੋਤਰਾ ਹੋਇਆ ਤੇ ਪੋਤਰੇ ਦੀ ਖੁਸ਼ੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹ ਆਨੰਦ ਦੀ ਬਾਣੀ ਉਚਾਰਦੇ ਪਏ ਨੇ। ਜਦਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੇ ਸ਼ਬਦ ਇਹ ਵਰਤਿਆ ਸੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ। ਜਿਹੜੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਕਿ ਗਣੇਸ਼ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਸ ਆਇਆ ਵੀ ਤੁਹਾਡੇ ਸਿੱਖ ਮੈਨੂੰ ਨਹੀਂ ਮੰਨਦੇ, ਹਿੰਦੂ ਹੀ ਮੰਨਦੇ ਨੇ, ਤੁਹਾਡੇ ਸਿੱਖ ਨਹੀਂ ਮੈਨੂੰ ਮੰਨਦੇ। ਤੇ ਕਥਾ ਇਹ ਸੁਣਾਈ ਜਾਂਦੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਜੇ ਤੇਰਾ ਇੱਕ ਜਨਮ ਰਹਿੰਦਾ ਫਿਰ ਤੈਨੂੰ ਅਗਲੇ ਜਨਮ ਦੇ ਵਿੱਚ ਉਪਦੇਸ਼ ਦਿਆਂਗੇ। ਤੇ ਇਹ ਆਖੇ ਜਾਂਦਾ ਗਣੇਸ਼ ਜੀ ਨੇ ਦੁਆਰਾ ਗੁਰੂ ਅਮਰਦਾਸ ਜੀ ਦੇ ਗ੍ਰਹਿ ਵਿਖੇ ਪੋਤਰੇ ਦੇ ਰੂਪ ਦੇ ਵਿੱਚ ਜਨਮ ਲਿਆ ਤੇ ਗਣੇਸ਼ ਨੂੰ ਮੁਖਾਤਬ ਹੋ ਕੇ ਸਤਿਗੁਰੂ ਇਹ ਪਾਵਨ ਬਾਣੀ ਉਚਾਰਦੇ ਨੇ। ਇੱਥੋਂ ਤੱਕ ਆਪਾਂ ਪਾਵਨ ਬਾਣੀ ਹੁਣ ਤੱਕ ਵਿਚਾਰ ਆਏ ਹਾਂ, ਬਾਕੀ ਦੀ ਪਾਵਨ ਬਾਣੀ ਵੀ ਤੁਸੀਂ ਵਿਚਾਰ ਲਿਓ, ਦੇਖ ਲਿਓ ਕਿੱਧਰੇ ਸਤਿਗੁਰਾਂ ਦਾ ਇਸ ਪਾਸੇ ਵੱਲ ਕੋਈ ਇਸ਼ਾਰਾ ਆਪ ਜੀ ਨੂੰ ਲੱਭੇ ਤਾਂ ਮੈਨੂੰ ਵੀ ਦੱਸ ਦੇਣਾ। ਆਨੰਦ ਕਿਸ ਤਰੀਕੇ ਦੇ ਨਾਲ ਮਿਲਦਾ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਹੜਾ 17ਵੀਂ ਪੌੜੀ ਦੇ ਵਿੱਚ ਆਨੰਦ ਪ੍ਰਾਪਤੀ ਦੀ ਸ਼ਰਤ ਦੱਸਦੇ ਨੇ, ਕਹਿੰਦੇ ਨੇ ਉਹ ਇਹ ਹੈ ਜੀਵਨ ਪਵਿੱਤਰ ਹੋਵੇ। ਜਿਤਨੀ ਦੇਰ ਤੱਕ ਮਨੁੱਖ ਪਵਿੱਤਰ ਨਹੀਂ ਹੁੰਦਾ, ਗੁਰਦੇਵ ਕਹਿਣ ਲੱਗੇ, ਓਨੀ ਦੇਰ ਤੱਕ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਵੇਗੀ। ਆਨੰਦ ਦੀ ਪ੍ਰਾਪਤੀ ਵਾਸਤੇ ਸ਼ਰਤ ਹੈ ਮਨੁੱਖ ਪਵਿੱਤਰ ਹੋਵੇ, ਮਨ ਕਰਕੇ ਪਵਿੱਤਰ ਹੋਵੇ, ਇਹ ਤਨ ਕਰਕੇ ਪਵਿੱਤਰ ਹੋਵੇ। ਕਿਉਂਕਿ ਅਗਾਂਹ ਪੌੜੀਆਂ ਆਉਣਗੇ, ਇਸ ਵਾਰੀ ਤੇ ਆਪਾਂ ਨਹੀਂ ਵਿਚਾਰ ਸਕਾਂਗੇ, ਫਿਰ ਜਦੋਂ ਸਤਿਗੁਰੂ ਕਿਰਪਾ ਕਰਨ ਲਈ ਉਹਨਾਂ ਪਾਵਨ ਬਾਣੀ ਨੂੰ ਵਿਸਥਾਰ ਦੇ ਵਿੱਚ ਆਪਾਂ ਵਿਚਾਰਾਂਗੇ। ਜਦੋਂ ਗੁਰਦੇਵ ਕਹਿੰਦੇ ਨੇ ਇੱਕ ਪਾਸੇ ਆਖਿਆ ਸੀ ਵੀ ਜੀਓ ਮੈਲੇ ਬਾਹਰੋਂ ਨਿਰਮਲ, ਫਿਰ ਦੂਸਰੇ ਪਾਸੇ ਆਖਿਆ ਸੀ ਜੀਓ ਨਿਰਮਲ ਬਾਹਰੋਂ ਨਿਰਮਲ, ਕਿਹਨਾਂ ਨੂੰ ਆਨੰਦ ਨਹੀਂ ਮਿਲਦਾ? ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਜਿਹੜੇ ਅੰਦਰੋਂ ਮੈਲ ਦੇ ਨਾਲ ਭਰੇ ਹੋਏ ਨੇ, ਬਾਹਰੋਂ ਦੇਖਣ ਨੂੰ ਬੜੇ ਧਰਮੀ ਜਾਪਦੇ ਨੇ, ਬਾਹਰੋਂ ਪਵਿੱਤਰ ਜਾਪਦੇ ਨੇ, ਉਹਨਾਂ ਨੂੰ ਆਨੰਦ ਨਹੀਂ ਮਿਲੇਗਾ। ਜੋ ਮਰਜ਼ੀ ਸਾਰੀ ਜ਼ਿੰਦਗੀ ਦੇ ਵਿੱਚ ਕਰ ਲੈਣ, ਜੇ ਅੰਦਰੋਂ ਮੈਲ ਦੇ ਨਾਲ ਭਰੇ ਹੋਏ ਨੇ, ਬਾਹਰੋਂ ਭਾਵੇਂ ਕਿਤਨੇ ਵੀ ਪਵਿੱਤਰ ਦੇਖਣ ਨੂੰ ਜਾਪਦੇ ਹੋਵਣ, ਗੁਰੂ ਅਮਰਦਾਸ ਜੀ ਨੇ ਆਖਿਆ ਸੀ ਉਹਨਾਂ ਨੇ ਜਨਮ ਜੂਏ ਹਾਰਿਆ, ਉਹਨਾਂ ਨੇ ਆਪਣਾ ਜਨਮ ਜੂਏ ਦੇ ਵਿੱਚ ਅਜਾਈ ਗਵਾ ਦਿੱਤਾ, ਜੂਏ ਦੇ ਵਿੱਚ ਹਾਰਿਆ, ਗੁਰਦੇਵ ਨੇ ਸ਼ਬਦ ਵਰਤਿਆ। ਕਿਉਂਕਿ ਜੂਏ ਦੇ ਵਿੱਚ ਆਮ ਕਰਕੇ ਧਾਰਨਾ ਕਿ ਜੁਆਰੀਆ ਮਨੁੱਖ ਓਨੀ ਦੇਰ ਤੱਕ ਜੂਆ ਖੇਡਣ ਤੋਂ ਹਟਦਾ ਨਹੀਂ ਜਿੰਨੀ ਦੇਰ ਤੱਕ ਐਂ ਖਾਲੀ ਨਾ ਹੋ ਜਾਏ, ਜਿਤਨੀ ਦੇਰ ਤੱਕ ਥੋੜ੍ਹਾ ਜਿਹਾ ਵੀ ਕੋਲ ਬਚਿਆ ਰਹੇ ਨਾ ਕੁਝ ਦਾਤੇ ਲਗਾਉਣ ਵਾਸਤੇ, ਜੂਆ ਖੇਡੀ ਜਾਂਦਾ ਇਸੇ ਆਸ ਦੇ ਵਿੱਚ ਕਿ ਜਿੱਤ ਜਾਵਾਂਗਾ, ਜਿੱਤਣ ਦੀ ਆਸ ਦੇ ਵਿੱਚ ਹਾਰਦਾ ਤੇ ਉਸ ਵੇਲੇ ਉੱਠਦਾ ਜਿਸ ਵੇਲੇ ਐਂ ਉਹਦੇ ਹੱਥ ਜਿਹੜੇ ਨੇ ਖਾਲੀ ਹੋ ਜਾਂਦੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਬੰਦੇ ਜਿਹੜੇ ਅੰਦਰੋਂ ਮੈਲੇ ਨੇ ਬਾਹਰੋਂ ਦੇਖਣ ਨੂੰ ਧਰਮੀ ਜਾਪਦੇ ਨੇ, ਇਹਨਾਂ ਨੇ ਤਾਂ ਜਨਮ ਆਪਣਾ ਜੂਏ ਦੇ ਵਿੱਚ ਹੀ ਹਾਰ ਲਿਆ, ਸਾਰੇ ਹੀ ਅਜਾਈ ਗਵਾ ਲਿਆ, ਇਹਨਾਂ ਨੂੰ ਆਨੰਦ ਨਹੀਂ ਮਿਲਿਆ। ਆਨੰਦ ਉਹਨਾਂ ਨੂੰ ਮਿਲਦਾ ਗੁਰਦੇਵ ਕਹਿੰਦੇ ਨੇ ਜਿਹੜੇ ਅੰਦਰੋਂ ਵੀ ਪਵਿੱਤਰ ਨੇ, ਜਿਹੜੇ ਬਾਹਰੋਂ ਵੀ ਪਵਿੱਤਰ ਨੇ, ਜਿਹੜੇ ਅੰਦਰੋਂ ਵੀ ਪਵਿੱਤਰ ਨੇ, ਜਿਹਨਾਂ ਦੇ ਹਿਰਦੇ ਅੰਦਰ, ਜਿਹਨਾਂ ਦੇ ਮਨ ਦੇ ਅੰਦਰ ਜਿਹੜੀਆਂ ਵਿਚਾਰਾਂ ਨੇ ਉਹ ਬੜੀਆਂ ਸੋਹਣੀਆਂ ਨੇ, ਉਹ ਬੜੀਆਂ ਪਵਿੱਤਰ ਨੇ, ਬਾਹਰੋਂ ਪਵਿੱਤਰ ਨੇ। ਹੁਣ ਜਦੋਂ ਗੁਰਦੇਵ ਕਹਿੰਦੇ ਨੇ ਕਿ ਧਰਮੀ ਆਨੰਦ ਨੂੰ ਪ੍ਰਾਪਤ ਕਰਨ ਵਾਲੇ ਮਨੁੱਖ ਬਾਹਰੋਂ ਵੀ ਪਵਿੱਤਰ ਹੁੰਦੇ ਨੇ, ਤੇ ਇਹਦਾ ਇਹ ਭਾਵ ਫਿਰ ਕਦੇ ਵੀ ਨਾ ਲੈ ਲੈਣਾ ਕਿ ਬਾਹਰੋਂ ਪਵਿੱਤਰ ਦਾ ਭਾਵ ਇਹ ਹੈ ਵੀ ਸਤਿਗੁਰੂ ਇਹ ਵੇਖਦੇ ਪਏ ਨੇ ਕਿ ਇਹਨਾਂ ਮਨੁੱਖਾਂ ਨੇ ਆਪਣੇ ਤਨ ਦੇ ਉੱਤੇ ਪਹਿਰਾਵੇ ਬੜੇ ਸੋਹਣੇ ਪਹਿਨੇ ਹੋਏ ਨੇ, ਬੜੇ ਸਾਫ਼ ਸੁਥਰੇ ਧਰਮ ਦੇ ਚਿੰਨ੍ਹ ਇਹਨਾਂ ਨੇ ਆਪਣੇ ਸਰੀਰ ਦੇ ਉੱਤੇ ਧਾਰਨ ਕੀਤੇ ਨੇ, ਬਾਹਰੋਂ ਪਵਿੱਤਰ ਹੋਣ ਦਾ ਇਹ ਭਾਵ ਨਹੀਂ ਹੈ। ਬਾਹਰੋਂ ਪਵਿੱਤਰ ਹੋਣ ਦਾ ਭਾਵ ਹੈ ਸਰੀਰ ਬਾਹਰੋਂ ਪਵਿੱਤਰ ਹੋ ਜਾਏ, ਭਾਵ ਜਿਹੜੇ ਸਰੀਰ ਦੇ ਇਹ ਬਾਹਰਲੇ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਇਹ ਪਵਿੱਤਰ ਹੋ ਜਾਣ। ਅੰਦਰੋਂ ਪਵਿੱਤਰ ਆ, ਮਨ ਦੇ ਅੰਦਰ ਵਿਚਾਰਾਂ ਬੜੀਆਂ ਚੰਗੀਆਂ ਚੱਲਦੀਆਂ ਪਈਆਂ ਨੇ। ਬਾਹਰੋਂ ਪਵਿੱਤਰ ਆ, ਇਹ ਅੱਖਾਂ ਦੇ ਨਾਲ ਵਧੀਆ ਦੇਖਦਾ ਪਿਆ ਹੈ, ਇਹ ਕੰਨਾਂ ਦੇ ਨਾਲ ਸਹੀ ਸੁਣਦਾ ਪਿਆ ਹੈ, ਇਹਦੇ ਪੈਰ ਜਿਹੜੇ ਨੇ ਗਲਤ ਪਾਸੇ ਵੱਲ ਨਹੀਂ ਜਾਂਦੇ, ਇਹਦੇ ਹੱਥ ਜਿਹੜੇ ਨੇ ਹੁਣ ਗਲਤ ਕੰਮ ਨਹੀਂ ਕਰਦੇ, ਇਹਦੀ ਜ਼ਬਾਨ ਜਿਹੜੀ ਹੈ ਹੁਣ ਝੂਠ ਨਹੀਂ ਬੋਲਦੀ ਪਈ। ਇਸ ਨੂੰ ਗੁਰਦੇਵ ਕਹਿੰਦੇ ਨੇ ਮਨੁੱਖ ਬਾਹਰੋਂ ਵੀ ਪਵਿੱਤਰ ਹੋ ਗਿਆ। ਗੁਰਦੇਵ ਨੇ ਆਖਿਆ ਸੀ ਸੋ ਤਨ ਨਿਰਮਲ, ਉਹ ਸਰੀਰ ਪਵਿੱਤਰ ਹੈ ਜਿਤ ਉਪਜੈ ਨਾ ਪਾਪ, ਜਿਹੜਾ ਸਰੀਰ ਪਾਪ ਨਹੀਂ ਕਰਦਾ ਪਿਆ। ਤੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਆਨੰਦ ਦੀ ਪ੍ਰਾਪਤੀ ਵਾਸਤੇ ਇਹ ਸ਼ਰਤ ਹੈ ਮਨੁੱਖ ਪਵਿੱਤਰ ਹੋਏ। ਤੋ ਗੁਰਦੇਵ ਦੇ ਬੋਲ ਨੇ ਕਹਿਣ ਲੱਗੇ ਪਵਿੱਤਰ ਹੋਏ ਸੇ ਜਣਾ ਜਿਨੀ ਹਰ ਤਿਆਇਓ, ਮਨੁੱਖ ਪਵਿੱਤਰ ਹੋ ਗਏ ਜਿਨ੍ਹਾਂ ਨੇ ਹਰੀ ਨੂੰ ਤਿਆਇਆ, ਜਿਨ੍ਹਾਂ ਨੇ ਸਤਿਗੁਰੂ ਦੇ ਸੋਹਣੇ ਸ਼ਬਦ ਨੂੰ ਜੀਵਨ ਦੇ ਅੰਦਰ ਵਸਾ ਲਿਆ। ਹਰ ਤਿਆਇਆ ਪਵਿੱਤਰ ਹੋਏ, ਗੁਰਮੁਖ ਜਿਨੀ ਤਿਆਇਆ, ਗੁਰਮੁਖ ਜਿਨੀ ਤਿਆਇਆ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਹਰੀ ਨੂੰ ਤਿਆਇਆ। ਹਰੀ ਨੂੰ ਕਿਸ ਤਰੀਕੇ ਦੇ ਨਾਲ ਧਿਆਉਣਾ ਹੈ, ਹਰੀ ਦੀ ਭਗਤੀ ਕਿਸ ਤਰੀਕੇ ਦੇ ਨਾਲ ਕਰਨੀ ਹੈ, ਜਿਨ੍ਹਾਂ ਨੇ ਇਹ ਜੁਗਤੀ ਗੁਰੂ ਦੇ ਕੋਲੋਂ ਸਿੱਖੀ ਹੈ। ਤੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਫਿਰ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਆਹ ਵੀ ਨੁਕਤਾ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝ ਲੈਣਾ। ਜਦੋਂ ਸਿਰ ਸੱਚੇ ਪਾਤਸ਼ਾਹ ਮਹਾਰਾਜ ਇਹ ਆਖਦੇ ਨੇ ਕਿ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਕਹਿਣ ਲੱਗੇ ਉਸ ਮਨੁੱਖ ਦੀ ਮਾਂ ਵੀ ਪਵਿੱਤਰ ਹੋ ਜਾਂਦੀ ਹੈ, ਉਸ ਮਨੁੱਖ ਦਾ ਪਿਤਾ ਵੀ ਪਵਿੱਤਰ ਹੋ ਜਾਂਦਾ ਹੈ, ਉਸ ਮਨੁੱਖ ਦਾ ਸਾਰਾ ਕੁਟੰਬ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਜਿਸ ਮਨੁੱਖ ਨੇ ਪਰਮਾਤਮਾ ਨੂੰ ਸਿਮਰਿਆ ਹੋਵੇ, ਕਿਉਂਕਿ ਇਹੋ ਜਿਹੇ ਪ੍ਰਤੀਕ ਜਿਹੜੇ ਨੇ ਬਾਣੀ ਦੇ ਅੰਦਰ, ਹਵਾਲੇ ਜਿਹੜੇ ਨੇ ਇਹੋ ਜਿਹੇ ਬੜੀ ਥਾਵਾਂ ਦੇ ਉੱਤੇ ਮਿਲਦੇ ਨੇ। ਕਬੀਰ ਸੋਈ ਮੁਖ ਤਨ ਹੈ ਜਾਂ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏਗੋ ਗ੍ਰਾਮ। ਬਾਬਾ ਕਬੀਰ ਜੀ ਵੀ ਗਵਾਹੀ ਦਿੰਦੇ ਨੇ, ਉਹ ਮੂੰਹ ਬੜਾ ਭਾਗਾਂ ਵਾਲਾ ਹੈ, ਜਿਸ ਮੂੰਹ ਤੋਂ ਮਾਲਕ ਦੀ ਸਿਫਤ ਸਲਾਹ ਦੇ ਬੋਲ ਨਿਕਲਦੇ ਪਏ ਨੇ। ਬਾਬਾ ਕਬੀਰ ਕਹਿਣ ਲੱਗੇ ਇਕੱਲੇ ਉਸ ਸਰੀਰ ਦਾ ਪਵਿੱਤਰ ਹੋਣਾ ਤੇ ਕਿਤੇ ਰਹਿਆ, ਕਹਿਣ ਲੱਗੇ ਉਹ ਸਾਰਾ ਨਗਰ, ਉਹ ਸਾਰਾ ਪਿੰਡ ਜਿਹੜਾ, ਉਹ ਸਾਰਾ ਪਿੰਡ ਹੀ ਜਿਹੜਾ ਪਵਿੱਤਰ ਹੋ ਜਾਂਦਾ ਹੈ ਜਿਸ ਪਿੰਡ ਦੇ ਅੰਦਰ ਕੋਈ ਇਹੋ ਜਿਹਾ ਸੰਤ ਰਹਿੰਦਾ ਹੈ। ਪਰ ਇਹਨਾਂ ਪੰਕਤੀਆਂ ਨੂੰ ਥੋੜ੍ਹਾ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਸਮਝਣਾ ਪਏਗਾ। ਜੇ ਇਸ ਤਰੀਕੇ ਦੇ ਨਾਲ ਜੀਵਨ ਦੇ ਅੰਦਰ ਪਵਿੱਤਰਤਾ ਆਉਂਦੀ ਹੋਵੇ ਤੇ ਫਿਰ ਕਦੇ ਵੀ ਪਾਵਨ ਬਾਣੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰਾਂ ਦੇ ਸੰਬੰਧ ਵਿੱਚ ਇਹ ਸ਼ਬਦ ਨਾ ਵਰਤੇ ਮਿਲਦੇ ਵੀ ਦਿਲ ਖੋਟੇ ਆਕੀ ਫਿਰਨਾ, ਬਨ ਭਾਰ ਉਚਾਇਨ ਛੱਟੀਐ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਨੇ ਉਦਾਂ ਹੀ ਪਵਿੱਤਰ ਹੋ ਜਾਣੇ ਚਾਹੀਦੇ ਸੀ, ਨਹੀਂ ਹੋਏ। ਬਾਣੀ ਨੇ ਆਖਿਆ ਦਿਲ ਇਹਨਾਂ ਦੇ ਖੋਟ ਦੇ ਨਾਲ ਭਰੇ ਹੋਏ ਨੇ, ਕਿਉਂ ਪਵਿੱਤਰ ਨਹੀਂ ਹੋਏ? ਕਹਿੰਦੇ ਨੇ ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਰਹੇ ਨੇ ਸਰੀਰ ਕਰਕੇ, ਭਾਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੀਦਾਰ ਵੀ ਹਰ ਰੋਜ਼ ਕਰਦੇ ਰਹੇ ਹੋਵਣਗੇ, ਪਰ ਪਵਿੱਤਰ ਨਹੀਂ ਹੋਏ। ਕਿਉਂ ਨਹੀਂ ਹੋਏ? ਕਹਿਣ ਲੱਗੇ ਇਸ ਵਾਸਤੇ ਕਿਉਂਕਿ ਗੁਰੂ ਦੇ ਬਚਨਾਂ ਵੱਲ ਹਮੇਸ਼ਾ ਪਿੱਠ ਕਰ ਲੈਂਦੇ ਸਨ। ਜਦੋਂ ਗੁਰੂ ਕੋਈ ਬਚਨ ਕਰਦਾ ਸੀ, ਜਦੋਂ ਗੁਰੂ ਕੋਈ ਹੁਕਮ ਦਿੰਦਾ ਸੀ, ਗੁਰੂ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਸਨ। ਜਿਸ ਨੂੰ ਆਖਿਆ ਸੀ ਵੀ ਕਰ ਪੀਰੋਂ ਕੰਨ ਮੁਰੱਟੀ ਹੈ, ਪੀਰੋਂ ਗੁਰੂ ਦੇ ਹੁਕਮਾਂ ਵੱਲੋਂ ਆਪਣਾ ਮੋਢਾ ਹੀ ਮੋੜ ਲੈਂਦੇ ਸਨ। ਜੇ ਇਸ ਤਰੀਕੇ ਦੇ ਨਾਲ ਪਵਿੱਤਰ ਹੁੰਦੇ ਹੁੰਦੇ ਤੇ ਸ਼ਾਇਦ ਪ੍ਰਿਥੀ ਚੰਦ ਵੀ ਪਵਿੱਤਰ ਹੋ ਜਾਂਦਾ, ਨਹੀਂ ਹੋਇਆ। ਧੀਰ ਮਲ ਜਿਹੜਾ ਪਵਿੱਤਰ ਹੋ ਜਾਣਾ ਚਾਹੀਦਾ ਸੀ, ਨਹੀਂ ਪਵਿੱਤਰ ਹੋਇਆ। ਬਲਕਿ ਜਿਸ ਵੇਲੇ ਸਾਡੇ ਘਰ ਦੀ ਪਰੰਪਰਾ ਵੀ ਹੈ, ਜਿਸ ਵੇਲੇ ਖੰਡੇ ਦੀ ਪੌੜ ਦਿੱਤੀ ਜਾਂਦੀ ਹੈ, ਉਚੇਚੇ ਤੌਰ 'ਤੇ ਆਖਿਆ ਜਾਂਦਾ ਵੀ ਧੀਰ ਮਲੀਆਂ ਦੇ ਨਾਲ ਮੇਲ ਨਹੀਂ ਕਰਨਾ, ਰਾਮ ਰਾਈਆਂ ਦੇ ਨਾਲ ਮੇਲ ਨਹੀਂ ਕਰਨਾ। ਰਾਮ ਰਾਈਏ ਜਿਹੜੇ ਨੇ ਪਵਿੱਤਰ ਨਹੀਂ ਹੋਏ, ਧੀਰ ਮਲੀਏ ਸਤਿਗੁਰਾਂ ਦੇ ਉੱਤੇ ਗੋਲੀ ਚਲਾਉਣ ਦਾ ਫਿਰ ਅਪਰਾਧ ਕਦੇ ਨਾ ਕਰਦੇ। ਜੇ ਕੇਵਲ ਕਿਸੇ ਦੇ ਖੂਨ ਦੇ ਨਾਤੇ ਕਰਕੇ ਕਿਸੇ ਦਾ ਗੁਰੂ ਦੇ ਨਾਲ ਸੰਬੰਧ ਜੁੜਦਾ ਹੋਵੇ ਤੇ ਗੁਰੂ ਦੇ ਘਰ ਦੇ ਅੰਦਰ ਪ੍ਰਵਾਨਗੀ ਮਿਲਦੀ ਹੋਵੇ। ਗੁਰਦੇਵ ਨੇ ਪਾਵਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਫੈਸਲਾ ਦਿੱਤਾ ਹੈ, ਕਹਿਣ ਲੱਗੇ ਭਾਵੇਂ ਕਿਸੇ ਮਨੁੱਖ ਦਾ ਸਤਿਗੁਰੂ ਦੇ ਨਾਲ ਖੂਨ ਦਾ ਨਾਤਾ ਹੋਵੇ, ਖੂਨ ਦਾ ਰਿਸ਼ਤਾ ਹੋਵੇ, पर जितनी देर तक वो सतगुरु दे भाणे विच नहीं आउंदा, सतगुरु दे हुक्म दे विच नहीं तुरदा, सतगुरु दे बचना दे अनुकूल होके अपना जीवन बतीत नहीं करदा, गुरु अमरदास पातशाह महाराज जी ने आख्या सी उन्नी देर तक वह मनुख गुरु तो विछड़िया होया। सो सिख सखा बंदब है भाई, जे गुर के भाणे विच आवे अपने भाणे जो चले भाई विछड़ चोटां खावे। कहने लगे गुरु का सिख ते ओ है, गुरु का रिश्तेदार ते ओ है, गुरु का भरा ते ओ है जिहड़ा गुरु के हुक्म दे विच तुरदा है। इसे नूं गुरु अर्जुन देव पातशाह महाराज जी ने आख्या सी भी वधी वेल बहु पीढ़ी चलली धर्म कला हर बंद बहाली। कहने लगे गुरु की वेल जिहड़ी है, गुरु का खानदान जिहड़ा बहुत लंबा चौड़ा है, कौन वधाउंदा है गुरु के खानदान नूं? कहने लगे गुरसिख वधाउंदे पए। तो जिस वेले गुरदेव पातशाह महाराज एहो जे शब्द वरतदे ने भी मां पवित्र है, पिता पवित्र है, परिवार पवित्र है, उत्थे नाल शर्त ए है जिहड़े जिहड़े गुरु दे संपर्क दे विच आए ने, जिहड़े जिहड़े गुरु दे बचनां दे उत्ते यकीन लियांदे ने, उत्थे केवल मां केवल पिता केवल होर संगी साथी नहीं, बाबा कबीर कहिंदे ने सारे दा सारा नगर ही पवित्र हो जाए। शब्द वरत दिता अगली पंक्ति दे अंदर, कहन लगे कहिंदे पवैता सुन दे पवैता से पवैता जिनी मन वसाया। ओदे विच चाहे मां है, ओदे विच चाहे पिता है, ओदे विच चाहे कुटुंब है, ओदे विच चाहे ओ लोक ने जिन्हां दे नाल खून दा कोई नाता नहीं, दूर दूर दी कोई खून दी रिश्तेदारी नहीं, पर गुरु अमरदास पातशाह कहिंदे ने उह सारे मनुख पवित्र हो गए जिन्हां ने शब्द नूं कहिया, जिन्हां ने शब्द नूं ध्यान दे नाल सुनिया, जिन्हां ने शब्द नूं अपने हिरदे विच वसाया। कोई भी पवन बाणी ने किन्नी वारी यह फैसला दिता है, आपां बाबा कबीर जी का पावन पवित्र बचन अनेक वारी पढ़िया जिथे आखदे ने भी लोग जाने यह गीत है यह तो ब्रह्म विचार, ज्यों कांशी उपदेश होए मानस मरती वार। कहन लगे कोई गावे कोई गावे, हुण पाबंदी ते कोई नहीं रही केवल गुरु का पुत्र ही होवे, केवल गुरु का भरा ही होवे। कहन लगे कोई भी होवे, सारी दुनिया दे विचों कोई मनुख भी होवे, कोई गा ले सही मालक की सिफत सलाह नूं, कोई गावे सी अपने जीवन दे अंदर रब्बी गुणा नूं अपने जीवन दे अंदर दोहराउणा शुरू कर देवे। लोकी ते समझदे ने भी सतगुरु दा शब्द जिहड़ा एक सधारण जिहा गीत ही होएगा, पर बाबा कबीर कहिंदे ने नहीं, इह तो ब्रह्म विचार, इह ते रब्बी गुणा दी विचार है गुरबाणी। जो कंशी उपदेश होए मानस मरती वार, लोगों ने मनिया होया सी कि जे कोई मनुख भावें किन्ना भी दुराचारी होवे, किन्ना भी पापी होवे, जे बनारस की धरती दे उत्ते जाके मरेगा तो मरण वेले उन्हों शिवजी का एक कल्याणकारी उपदेश मिलता है जिहदी बरकत दे नाल उन्हों मरण तो बाद स्वर्ग मिल जाता है। बाबा कबीर कहिंदे ने वह उपदेश मरण तो बाद असर करता नहीं करता कौन जानता है, झूठे वादे ने, पर हां बाबा कबीर कहन लगे परमात्मा की सेवत सलाह वाला शब्द जेड़ा यह जिउंदियां जी मनुख के जीवन के उत्ते असर करता है, जिउंदियां जी मनुख का कल्याण करता है। इत्थे कोई गावे को सुने हर नामा चित लाए, कहो कबीर संसा नहीं अंत परम गत पाए। परम गत दा अर्थ हुंदा उच्ची आत्मक अवस्था जिहड़ी है, वह उच्ची आत्मक अवस्था जिथे विकारां दा कोई दाग नहीं, जिथे विकारां दा कोई लेश मात्र तक भी नामो निशान नहीं। किसे नूं गुरदेव ने आख्या सी कोई गावे को सुने कोई करे विचार, को उपदेशै को दृढ़ै तिसका होए उधार। उत्थे गुरदेव ने लफज वरत्या सी दृढ़ै, कहण लगे शर्त यह है कोई इस उपदेश नूं अपने हिरदे विच दृढ़ कर लवे, उस मनुख दा जीवन दे अंदर उधार जिहड़ा है लाजमी होएगा। गुरदेव जी दे बोल कहिंदे ने कहिंदे पवित सुणदे पवित से पवित जिनी मन वसाया, कहे नानक से पवित जिनी गुरमुख हर हर त्याया। गुरु अमरदास जी दे बोल वह मनुख पवित्र जीवन दे धारणी हुंदे ने जिन्हां ने गुरु दे सन्मुख होके गुरु दे कोलों पुछ के परमात्मा नूं ध्याउणा शुरू कीता। तो 16वीं ते 17वीं पौड़ी दो पौड़ियां आनंद दे संबंध दे अंदर अज आपां विचारियां ने। संखेप दे विच गुरु अमरदास पातशाह जी ने समझाया कि बाणी सतगुरु दे शब्द जेड़े ने ये असल दे विच सोहले ने, ये आत्मक खुशी देण वाले असली गीत ने जिहड़े सदा वास्ते मनुख नूं खुशी दिंदे ने, सदा वास्ते मनुख नूं आनंद दिंदे ने। ये सतगुरु दे शब्द ने जिहड़े मनुख दे जीवन नूं पवित्र करदे ने। इसे नूं बाबे कबीर ने आख्या सी वी गुर दिखलाई मोरी जित मिर्ग परत ऐचोई। किन्ना कीमती नुकता सी जिहड़ा बाबे कबीर जी ने साडे ध्यान दे विच लियांदा। संतो मन पवने सुख बनिया, किश योग प्राप्त करिया। मन पवने, पवन कहिंदे ने हवा नूं, पर बाबा कबीर जी इस मन नूं पवन कहिंदे पए ने, मन नूं हवा कहिंदे ने। जिवें हवा दा सुभा है कदे एक जगह दे उत्ते ठहरदी नहीं, कहण लगे मनुख दा मन ही हवा बनिया होया, मनुख दा मन ही पवन वांगू चंचल होया होया, भटकदा ही फिरदा, कदे ठहरदा नहीं, कदे टिकदा नहीं। पर होया कि संतो मन पवने सुख बनिया, किश योग प्राप्त गनिया। जदों मैं गुरु दे कोल आया मैनू एक आस बज गई, एक भरोसा बज गया कि मन जेड़ा भावें चंचल है, हवा वांगू चंचल आ, पर यह मन जेड़ा इस जीवन दे अंदर हुण कुछ ना कुछ प्राप्त कर लेगा, यह कुछ प्राप्त करन योग हो गया जदों गुरु दे कोल आया। क्यों? क्योंकि कहण लगे गुरु ने मैनू जीवन दियां वो कमजोरियां दिखा दित्तियां। गुर दिखलाई मोरी, मोरी दा अर्थ है कमजोरी। सतगुरु ने मैनू मेरे जीवन दियां वो कमजोरियां दिखा दित्तियां, जित मिर्ग परत ऐ चोरी, जिन्हां कमजोरियां करके ये विकार जेड़े ने मेरे अंदरों शुभ गुणा नू चोरी करी जा रहे सन। घर होवे ना ते घर नू सन लगी हुई होवे, चोर आसानी दे नाल उथों दी अंदर जाके अंदरों लुट के आसानी दे नाल जा सकते ने। पर जदों किसी मनुख नूं अपने घर दीआं कमजोरियां दा पता चल जाए, इस पासे वल्लों घर दी दीवार टुटी हुई है, इस पासे वल्लों घर दी दीवार दे अंदर छेक पिया होया, ते मनुख उस पासे वल मजबूती कर लए, फिर कहिंदे ने चोरियां रुक जांदियां ने। बाबा कबीर कहिंदे ने गुरु ने कृपा कीती मैनूं दस दित्ता इह चोर कित्थों दी आउंदे ने, इहनां अखां थाणी आउंदे ने, इहनां कन्नां थाणी आउंदे ने, इहनां इस मूंह थाणी आउंदे ने, ये जेड़े मेरे ज्ञान इंद्रे ने, जेड़े मेरे कर्म इंद्रे ने। गुरु ने मैनू मेरे इन्हां शरीरक ज्ञान इंद्रियां दीआं कमजोरियां जिहड़ियां सी मैनू ओह दिखा दित्तियां। कहण लगे हुण होया कि मूंदलीए दरवाजे बाजी लियां हद वाजे, कहिंदे ने मैं दरवाजे बंद कर ले ने, मैं अखां बंद कर लईआं ने गलत देखण वाले पास्यों, हुण मैं कन्न जेड़े ने बंद कर ले ने गलत सुनन वाले पास्यों, हुण मैं अपनी रसना जवान जेड़ी है गलत झूठ बोलन वाले पास्यों नूं जिंदा लगा लिया, मैं नहीं गलत बोलदा। कहिंदे ने मैं दरवाजे बंद कर ले ने, हुण ये चोर जेड़े ने मैनूं लुट नहीं सकणगे। धन गुरु अमरदास पातशाह महाराज कहण लगे अपने जीवन नूं पवित्र रखना, अंदरों ते बाहरों पवित्र रखना, अंदर सोचां नूं पवित्र करना, बाहर अपने कर्मां नूं पवित्र करना, ये आनंद नूं प्राप्त करन दी एक शर्त है। इस शर्त दी पूर्ति हुंदी है सतगुरु दे शब्द नूं अपने जीवन दे अंदर कमाउण दे नाल। इतने बोल आप जी ने प्रवान करने भुला चुकां दी खिमा। सारे जाने फतेह बुलाओ जी। वाहिगुरु जी का खालसा, वाहिगुरु जी की।